ਤੁਸੀਂ ਸੁਣ ਰਹੇ ਹੋ ਸ਼ਿਕਾਗੋ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਚੰਨ ਪਰਦੇਸੀ, ਮੇਰੇ ਵਤਨ ਨਾਲ ਮੇਰਾ ਰਿਸ਼ਤਾ।
ਰੰਗਲੀ ਬੋਲ ਔਰ ਰੰਗਲੀ ਬੋਲ ਪ੍ਰੋਗਰਾਮ ਦੇ ਸਪੋਂਸਰ ਨੇ ਪਾਲ ਸ਼ਰਮਾ ਜੀ ਨਿਊਯਾਰਕ ਤੋਂ ਬਹੁਤ ਧੰਨਵਾਦੀ ਹਾਂ ਸਾਡੇ ਤਮਾਮ ਉਹਨਾਂ ਸੁਣਨ ਵਾਲਿਆਂ ਦੇ ਜਿਨ੍ਹਾਂ ਨੇ ਸਮੇਂ ਚ ਸਮਾਂ ਕਰਕੇ ਇਸ ਵੇਲੇ ਬਿਲਕੁਲ ਸਾਡੇ ਨਾਲ ਜੁੜ ਚੁੱਕੇ ਨੇ। ਰਾਤ 10:30 ਭਾਰਤੀ ਸਮੇਂ ਮੁਤਾਬਕ ਔਰ ਸ਼ਿਕਾਗੋ ਸਮੇਂ ਦੁਪਹਿਰ 12 ਵਜੇ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲਾਈਵ 1 ਘੰਟੇ ਦਾ ਇਹ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਜਾਂਦੇ ਹਾਂ। ਮੈਨੂੰ ਆਸ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ। ਮੈਂ ਵੀ ਇੱਥੇ ਬਿਲਕੁਲ ਠੀਕ ਠਾਕ ਹਾਂ। ਜੇਕਰ ਤੁਸੀਂ ਮੇਰਾ ਹਾਲ ਪੁੱਛ ਰਹੇ ਹੋ ਤਾਂ ਬਹੁਤ ਵਧੀਆ ਜੀ। ਬਿਲਕੁਲ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹਾਂ ਔਰ ਦਰੁਸਤ ਰਹਿੰਦੇ ਹਾਂ ਜੀ। ਕਹਿੰਦੇ ਨੇ ਨਾ ਕਿ ਜ਼ਿੰਦਗੀ ਜਿਹੜੀ ਹੈ ਇਸ ਤਰ੍ਹਾਂ ਦੀ ਹੀ ਹੈ ਕਿ ਇਸ ਦੇ ਵਿੱਚ ਮੁਸ਼ਕਲਾਂ ਵੀ ਆਉਂਦੀਆਂ ਨੇ, ਤਬਦੀਲੀਆਂ ਵੀ ਆਉਂਦੀਆਂ ਨੇ, ਪਰ ਇਨਸਾਨ ਜਿਹੜਾ ਨਾ ਵਕਤ ਦੇ ਨਾਲ ਨਾਲ ਇਹਨਾਂ ਤਬਦੀਲੀਆਂ ਦਾ ਅਸਰ ਵੀ ਕਬੂਲਦਾ ਔਰ ਮੁਸ਼ਕਲਾਂ ਦਾ ਸਾਹਮਣਾ ਵੀ ਕਰਦਾ ਔਰ ਆਪਣੀ ਜ਼ਿੰਦਗੀ ਦੀ ਰਵਾਨਗੀ ਨੂੰ ਬਰਕਰਾਰ ਰੱਖਦਾ। ਸੋ ਤੁਸੀਂ ਸਾਰੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਕੀ ਸੁਣੋਗੇ ਮੈਂ ਦੱਸਦਾ। ਵੈਸੇ ਤਾਂ ਤੁਸੀਂ ਜਾਣਦੇ ਹੋ ਕਿ ਵੀਰਵਾਰ ਦਾ ਦਿਨ ਹੁੰਦਾ ਮਿੰਨੀ ਕਹਾਣੀਆਂ ਦਾ, ਤਾਂ ਅੱਜ ਵੀ ਕੁਛ ਛੋਟੀਆਂ ਛੋਟੀਆਂ ਜਿਹੀਆਂ ਕਹਾਣੀਆਂ ਅਸੀਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਹਾਂ ਕਿ ਤੁਹਾਨੂੰ ਜ਼ਰੂਰ ਕਹਾਣੀਆਂ ਦੇ ਨਾਲ ਮਿਲਦੇ ਜੁਲਦੇ ਕੁਝ ਗੀਤ ਵੀ ਸੁਣਵਾਏ ਜਾਣਗੇ। ਤੇ ਉੱਥੇ ਹੀ ਅਗਰ ਤੁਹਾਡੇ ਕੋਲ ਕੋਈ ਮਿੰਨੀ ਕਹਾਣੀ ਹੈ ਜਾਂ ਕੋਈ ਬਹੁਤ ਵਧੀਆ ਗੱਲ ਹੈ ਜੋ ਕਦੇ ਕਿਤੇ ਤੁਸੀਂ ਸੁਣੀ ਹੋਵੇ, ਕੋਈ ਜੱਗ ਬੀਤੀ, ਕੋਈ ਹੱਡ ਬੀਤੀ, ਤੁਸੀਂ ਵੀ ਇਸ ਪ੍ਰੋਗਰਾਮ 'ਚ ਸੁਣਾ ਸਕਦੇ ਹੋ। ਕੋਈ ਸ਼ੇਰੋ ਸ਼ਾਇਰੀ, ਗਜ਼ਲ, ਕਵਿਤਾ, ਨਜ਼ਮ, ਮਿੰਨੀ ਕਹਾਣੀ ਜੀ ਸ਼ਾਮਿਲ ਕਰ ਸਕਦੇ ਹਾਂ ਇਸ ਪ੍ਰੋਗਰਾਮ 'ਚ। ਤੁਹਾਡੀ ਆਪਦੀ ਲਿਖੀ ਜਾਂ ਫਿਰ ਤੁਸੀਂ ਕਿਤੇ ਲਿਖੀ ਹੋਈ ਪੜ੍ਹੀ ਹੋਵੇ, ਤੁਹਾਨੂੰ ਬੜੀ ਚੰਗੀ ਲੱਗਦੀ ਹੈ ਤੇ ਤੁਸੀਂ ਉਹ ਵੀ ਸਾਡੇ ਨਾਲ ਆ ਕੇ ਸਾਂਝੀ ਕਰ ਸਕਦੇ ਹੋ। ਕਿੱਦਾਂ? ਕਾਲ ਕਰਕੇ ਜੀ। ਕਾਲ ਕਰਨ ਦੇ ਲਈ ਸਾਡੇ ਸਟੂਡੀਓ ਨੰਬਰ 9496373309 ਭਾਰਤ ਦਾ ਸਟੂਡੀਓ ਨੰਬਰ, ਬਾਕੀ ਦੇ ਨੰਬਰ ਨਹੀਂ।
ਪ੍ਰੋਗਰਾਮ ਸੇ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61039-013-4419 ਤੇ, ਹਾਂਗਕਾਂਗ ਤੋਂ 8170-0136 ਤੇ, ਯੂਨਾਈਟਿਡ ਕਿੰਗਡਮ ਤੋਂ 02-32-87-2145 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਸੋ ਜਿੰਨੀ ਦੇਰ ਤੱਕ ਤੁਸੀਂ ਆਪਣੇ ਸੁਨੇਹਿਆਂ ਦੇ ਰਾਹੀਂ, ਕਾਲਸ ਦੇ ਰਾਹੀਂ ਪ੍ਰੋਗਰਾਮ 'ਚ ਸਾਂਝ ਪਾਉਂਦੇ ਹਾਂ, ਆਪਾਂ ਇੱਕ ਜ਼ਬਰਦਸਤ ਗੀਤ ਸੁਣਦੇ ਹਾਂ। ਪਰ ਹਾਂਜੀ, ਇਹ ਤਾਂ ਦੱਸਦਿਆਂ ਸਾਡੇ ਨਵੇਂ ਨਵੇਂ ਸਰੋਤਿਆਂ ਨੂੰ ਕਿ ਸੁਨੇਹੇ ਅਗਰ ਤੁਸੀਂ ਭੇਜਣੇ ਨੇ ਤਾਂ ਉਹ ਕਿੱਦਾਂ ਭੇਜਣੇ ਨੇ। RJ ਸੰਦੀਪ ਕੌਰ ਦੇ ਨਾਮ ਨਾਲ ਫੇਸਬੁੱਕ 'ਤੇ ਪੇਜ ਹੈ, ਉੱਥੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ ਔਰ ਬਿਲਕੁਲ ਜੀ ਸ਼ੇਅਰ ਵੀ ਕਰ ਸਕਦੇ ਹੋ ਪੇਜ ਨੂੰ, ਤੇ ਲਾਈਕ ਤੇ ਕਮੈਂਟ ਵੀ ਛੱਡਦੇ ਕਰੋ ਜੀ। ਜਦੋਂ ਅਸੀਂ ਪ੍ਰੋਗਰਾਮ ਦਾ ਪੋਡਕਾਸਟ ਉੱਥੇ ਪਾਉਂਦੇ ਹਾਂ ਨਾ, ਤੁਸੀਂ ਜਦੋਂ ਚਾਹੇ ਮਰਜ਼ੀ ਉਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਜਿਵੇਂ ਅੱਜ ਦਾ ਪ੍ਰੋਗਰਾਮ ਹੈ ਉਹ ਕੱਲ੍ਹ ਤੁਸੀਂ ਜਦੋਂ ਤੁਹਾਡਾ ਦਿਲ ਕਰਦਾ ਜਾਂ ਜਦੋਂ ਵੀ ਤੁਹਾਡੇ ਕੋਲ ਸਮਾਂ ਮਿਲਦਾ ਤੁਹਾਨੂੰ, ਤੁਸੀਂ ਦੁਬਾਰਾ ਉਸਨੂੰ ਸੁਣ ਸਕਦੇ ਹੋ। ਫਿਲਹਾਲ ਇਹ ਲਾਈਵ ਪ੍ਰੋਗਰਾਮ ਹੈ ਔਰ ਇਹਦੇ ਵਿੱਚ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ 'ਚ।
ਸੁਣ ਸੁਣ ਕੇ ਉਹ ਜ਼ਿੰਦਗੀ ਉਲਝ ਗਈ, ਨੀ ਤੇਰੇ ਖਾਬਾਂ ਨੂੰ ਬੁਣ ਬੁਣ ਕੇ ਉਹ ਦੱਸ ਹਾੜਦਾ ਦੁਪਹਿਰਾ ਕਿੱਥੇ ਹਾੜਦਾ ਦੁਪਹਿਰਾ ਕਿੱਥੇ ਕਿ ਦੱਸ ਹਾੜਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਕਿ ਦੱਸ ਹਾੜਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਅਧੂਹੇ ਹੱਥ ਇਸ਼ਕੇ ਦੇ ਨਾਲ ਦਾ ਪੱਟੀਏ ਹੱਥ ਇਸ਼ਕੇ ਦੇ ਨਾਲ ਦਾ ਪੱਟੀਏ ਕਦੋਂ ਕੁ ਮਨਜ਼ੂਰ ਹੋਣਗੇ ਤੇ ਫਾਸਲੇ ਵੀ ਦੂਰ ਹੋਣਗੇ ਉਹ ਦੱਸ ਹਾੜਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਤੇਰੇ ਦਰਦੇ ਸਾਡੇ ਹੱਕ ਚ ਗਵਾਈਆਂ ਭਰਦੇ ਉਹ ਦਰਬਾਨ ਅਸੀਆਂ ਤੇਰੇ ਦਰਦੇ ਸਾਡੇ ਹੱਕ ਚ ਗਵਾਈਆਂ ਭਰਦੇ ਉਹ ਮੇਰਾ ਦਿਲ ਤੇ ਦੀਵਾਰ ਗੱਲਾਂ ਕਰਦੇ ਦਿਲ ਤੇ ਦੀਵਾਰ ਗੱਲਾਂ ਕਰਦੇ ਨੂੰ ਸਾਹਮਣੇ ਹਜ਼ੂਰ ਹੋਣਗੇ ਤਾਂ ਸਹੁਰੇ ਕੀ ਕਸੂਰ ਹੋਣਗੇ ਤੇ ਦੱਸ ਹੋੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਪਰਖ ਸ਼ੌਦਾਈਆਂ ਨੂੰ ਉਹ ਸੁੱਚੀ ਆਸ਼ਕਾਂ ਦੀ ਟੂਣੀ ਅੱਗਾਂ ਕੇ ਸੁੱਚੀ ਆਸ਼ਕਾਂ ਦੀ ਟੂਣੀ ਅੱਗਾਂ ਉਹ ਸੁੱਚੀ ਆਸ਼ਕਾਂ ਦੀ ਟੂਣੀ ਅੱਗਾਂ ਸੇਖ ਲਈ ਸਾਡੀ ਹੂਕ ਚ ਮੇਰਾ ਤੂੰ ਕਦੀ ਦੇਖ ਲਈ ਭਾਵੇਂ ਅਗਲੀ ਰੁੱਤੇ ਵੀ ਆ ਕੇ ਵੇਖ ਲਈ ਅਗਲੀ ਰੁੱਤੇ ਵੀ ਆ ਕੇ ਵੇਖ ਲਈ ਨਹੀਂ ਇਹੀ ਦਸਤੂਰ ਹੋਣਗੇ ਤੇ ਤੇਰੇ ਹੀ ਸਰੂਰ ਹੋਣਗੇ ਤੇ ਦੱਸ ਹੋੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਪਰ ਖਬਰਾਂ ਯਾਰਾਂ ਨੂੰ ਉਹ ਫੇਰ ਪਾਰ ਜੱਟ ਹੋਣਾ ਨੀ ਵਿਆਜ ਦਾ ਮੁੱਲ ਮੋੜਨਾ ਪੈਣਾ ਏ ਸਰਤਾਜ ਦਾ ਉਹ ਫੇਰ ਪਾਰ ਜੱਟ ਹੋਣਾ ਨੀ ਵਿਆਜ ਦਾ ਮੁੱਲ ਮੋੜਨਾ ਪੈਣਾ ਏ ਸਰਤਾਜ ਦਾ ਹੈਗਾ ਰੱਬ ਨੂੰ ਖਿਆਲ ਸਾਡੀ ਲਾਜ ਦਾ ਰੱਬ ਨੂੰ ਖਿਆਲ ਸਾਡੀ ਲਾਜ ਦਾ ਨੀ ਫੈਸਲੇ ਜ਼ਰੂਰ ਹੋਣਗੇ ਸ਼ਾਇਰ ਮਸ਼ਹੂਰ ਹੋਣਗੇ ਉਹ ਦੱਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਉਹ ਦੱਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ
ਜਿਵੇਂ ਕਿਤੇ ਪੜ੍ਹਦੀ ਸੀ ਕਹਿੰਦੇ ਕਿ ਮੁਹੱਬਤ ਨਹੀਂ ਹੁੰਦੀ ਸਿਰਫ ਕਹਿ ਦੇਣਾ ਕਿਸੇ ਨਾਲ ਜੁੜ ਜਾਣਾ ਕਿਸੇ ਨਾਲ ਰੋਣਾ ਕਿਸੇ ਨਾਲ ਦੁਖੀ ਹੋਣਾ ਕਿਸੇ ਨਾਲ ਮਰ ਜਾਣਾ ਕਿਸੇ ਨੂੰ ਵਾਅਦਾ ਕਰ ਦੇਣਾ ਹਮੇਸ਼ਾ ਨਾਲ ਆ ਕਹਿ ਦੇਣਾ ਹੀ ਮੁਹੱਬਤ ਨਹੀਂ ਹੁੰਦੀ ਕਿਸੇ ਦਾ ਸੋਹਣਾ ਲੱਗਣਾ ਕਿਸੇ ਦਾ ਚੰਗਾ ਲੱਗਣਾ ਪਹਿਲੀ ਨਜ਼ਰ ਚ ਹੋ ਸਕਦਾ ਪਰ ਮੁਹੱਬਤ ਨਹੀਂ ਮੁਹੱਬਤ ਹੁੰਦੀ ਹੈ ਕਹਿਣ ਤੋਂ ਬਾਅਦ ਕਰਨੀ ਵੀ ਕਿਸੇ ਨੂੰ ਜੋੜ ਕੇ ਨਹੀਂ ਸਗੋਂ ਆਜ਼ਾਦ ਰੱਖਣਾ ਕਿਸੇ ਨੂੰ ਹਮੇਸ਼ਾ ਉਹਦੇ ਦੁੱਖ ਚੋਂ ਬਾਹਰ ਕੱਢ ਲਿਆਉਣਾ ਕਿਸੇ ਨਾਲ ਹਰ ਪਲ ਜਿਉਣਾ, ਕੀਤਾ ਵਾਅਦਾ ਨਿਭਾਉਣਾ, ਨਾਲ ਹੋਵੋ ਚਾਹੇ ਨਾ ਹੋਵੋ ਪਰ ਨਾਲ ਹੋਣਾ। ਮੁਹੱਬਤ ਸਬਰ ਮੰਗਦੀ ਏ, ਪਹਿਲੀ ਨਜ਼ਰ ਚ ਨਹੀਂ ਸਮਾਂ ਲੈ ਕੇ ਹੁੰਦੀ ਏ, ਤੇ ਮੁਹੱਬਤ ਹੋਣ ਤੋਂ ਬਾਅਦ ਹੀ ਇਲਮ ਹੁੰਦਾ ਹੈ ਕਿ ਕਿਸੇ ਦਾ ਸੋਹਣਾ ਜਾਂ ਚੰਗਾ ਹੋਣਾ ਜ਼ਰੂਰੀ ਹੀ ਨਹੀਂ ਹੈ। ਕਿਸੇ ਦੀਆਂ ਚੰਗਿਆਈਆਂ ਨੂੰ ਤਾਂ ਕੋਈ ਵੀ ਮੁਹੱਬਤ ਕਰ ਸਕਦਾ ਹੈ, ਖਾਮੀਆਂ ਨੂੰ ਸਿਰਫ ਇੱਕ ਉਹ ਇੱਕ ਬਣ ਜਾਣਾ ਹੀ ਮੁਹੱਬਤ ਹੁੰਦਾ ਹੈ। ਕਿਸੇ ਨੂੰ ਪੂਰੀ ਤਰ੍ਹਾਂ ਪੜ੍ਹ ਲੈਣਾ, ਕਿਸੇ ਨੂੰ ਪੂਰੀ ਤਰ੍ਹਾਂ ਸਮਝ ਲੈਣਾ, ਕਿਸੇ ਦਾ ਪੂਰੀ ਤਰ੍ਹਾਂ ਨਾਲ ਹੋ ਜਾਣਾ, ਕਿਸੇ ਨੂੰ ਪੂਰੀ ਤਰ੍ਹਾਂ ਆਪਦਾ ਮੰਨ ਲੈਣਾ ਮੁਹੱਬਤ ਹੁੰਦਾ। ਰਾਜੋ ਦਾ ਹੁਣਾਂ ਦੀਆਂ ਲਿਖੀਆਂ ਹੋਈਆਂ ਇਹ 17 ਚੰਗੀਆਂ ਲੱਗੀਆਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੇ, ਤੇ ਹੁਣ ਵੇਲਾ ਹੋ ਗਿਆ ਜੀ ਤੁਹਾਡੇ ਨਾਲ ਸਾਂਝੀ ਕਰਨ ਦਾ ਅੱਜ ਦੀ ਪਹਿਲੀ ਮਿੰਨੀ ਕਹਾਣੀ। ਕਹਾਣੀ ਹੈ ਬੈਂਕ ਮੈਨੇਜਰ, ਤੇ ਇਸ ਨੂੰ ਲਿਖਣ ਵਾਲੇ ਨੇ ਬਿੰਦਰ ਸਿੰਘ ਖੁੱਡੀ ਕਲਾਂ ਵਾਲੇ। ਬਾਪੂ ਘਰ ਆਈ, ਬੈਂਕ ਜਾਣਾ ਹੈ ਆਪਾਂ। ਘਰ ਦੇ ਨੇੜੇ ਹੀ ਸੱਥ ਚ ਬੈਠੇ ਜਗੀਰ ਸਿੰਘ ਨੂੰ ਵੱਡੇ ਪੋਤੇ ਨੇ ਆਵਾਜ਼ ਮਾਰੀ, ਜਾਓ ਜਾਓ ਭਰੀ ਚੱਲੋ ਬੈਂਕਾਂ, ਇਹਨਾਂ ਨੇ ਭੱਜ ਜਾਣਾ ਕਿਸੇ ਦਿਨ, ਫੇਰ ਤੁਸੀਂ ਚੀਕਾਂ ਮਾਰੋਗੇ। ਸਕੂਲ ਬੈਠੇ ਹਮ ਉਮਰ ਭਜਨੀ ਨੇ ਗੁੱਜੀ ਮਸਖਰੀ ਕੀਤੀ। ਜਗੀਰ ਸਿਉ ਬਿਨਾਂ ਕੋਈ ਜਵਾਬ ਦਿੱਤੇ ਖੁੰਡੀ ਚੱਕ ਘਰ ਵੱਲ ਨੂੰ ਤੁਰ ਪਿਆ। ਲੈ ਬਾਪੂ ਚਾਹ ਪੀ ਲੈ ਫਟਾਫਟ, 10 ਵੱਜਣ ਵਾਲੇ ਨੇ, ਫਿਰ ਬੈਂਕ ਚ ਭੀੜ ਹੋ ਜਾਂਦੀ ਆ, ਫਿਰ ਤੂੰ ਕਹਿੰਦਾ ਹੁੰਨਾ ਵੀ ਮੇਰਾ ਸਾਹ ਘੁੱਟਦਾ। ਜਾਣ ਦੀ ਕਾਲ ਵਿਖਾਉਂਦਿਆਂ ਵੱਡੇ ਪੋਤੇ ਨੇ ਚਾਹ ਵਾਲੀ ਬਾਟੀ ਫੜਾਈ। ਮੇਰੇ ਕਹਿਣ ਦੀ ਪਰਵਾਹ ਕਿਸ ਨੂੰ ਆ ਘਰ ਚ ਭਲੇ ਮਾਨਸੋ, ਨਾਲੇ ਸਾਹ ਤਾਂ ਮੇਰਾ ਥੋਡੀਆਂ ਹਰਕਤਾਂ ਵੇਖ ਕੇ ਪਲ ਪਲ ਘੁੱਟਦਾ। ਮਨ ਚ ਖਿਆਲਾਂ ਦੇ ਘੋੜੇ ਦੜਾਉਂਦੇ ਜਗੀਰ ਸਿੰਘ ਨੇ ਫਟਾਫਟ ਚਾਹ ਪੀ ਲਈ। ਜਗੀਰ ਸਿੰਘ ਨੂੰ ਮੋਟਰਸਾਈਕਲ ਤੇ ਬਿਠਾ ਵੱਡੇ ਪੋਤੀ ਨੇ ਪਿੰਡ ਚ ਹੀ ਬਣੀ ਬੈਂਕ ਵੱਲ ਚਾਲੇ ਪਾ ਲਏ। ਫਰਦਾਂ ਤੇ ਕਿੰਨੇ ਹੀ ਹੋਰ ਕਾਗਜ਼ਾਂ ਵਾਲੀ ਫਾਈਲ ਬੈਂਕ ਮੈਨੇਜਰ ਦੇ ਮੇਜ਼ ਤੇ ਰੱਖਦਿਆਂ ਹੀ ਪੋਤੀ ਨੇ ਜਗੀਰ ਸਿੰਘ ਨੂੰ ਮੈਨੇਜਰ ਦੇ ਸਾਹਮਣੇ ਖਾਲੀ ਪਈ ਕੁਰਸੀ ਤੇ ਬਿਠਾ ਦਿੱਤਾ। ਕਿੰਨੇ ਪੈਸੇ ਚਾਹੀਦੇ ਨੇ ਬਾਪੂ ਜੀ? ਫਾਈਲ ਤੇ ਸਰਸਰੀ ਜਿਹੀ ਨਜ਼ਰ ਮਾਰਦਿਆਂ ਬੈਂਕ ਮੈਨੇਜਰ ਨੇ ਜਗੀਰ ਸਿੰਘ ਨੂੰ ਸਵਾਲ ਕੀਤਾ। ਪੋਤੇ ਵੱਲੋਂ ਘਰ ਕੀਤੀ ਰਾਏ ਦੇ ਅਨੁਸਾਰ ਜਗੀਰ ਸਿੰਘ ਨੇ ਕਹਿ ਦਿੱਤਾ, 2 ਲੱਖ ਦੀ ਜ਼ਰੂਰਤ ਹੈ ਸਾਹਿਬ ਜੀ, ਕਰ ਦਿਓ ਕਿਰਪਾ, ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ। ਬਾਪੂ ਜੀ 2 ਲੱਖ ਕਿਉਂ? ਤੁਹਾਡੀ ਜ਼ਮੀਨ ਮੁਤਾਬਕ ਤਾਂ ਤੁਸੀਂ 4 ਲੱਖ ਲੈ ਸਕਦੇ ਹੋ, ਕਹੋ ਤਾਂ 4 ਹੀ ਕਰਦਿਆਂ ਮਨਜ਼ੂਰ। ਮੈਨੇਜਰ ਨੇ ਬ੍ਰਾਂਚ ਨੂੰ ਕਰਜ਼ੇ ਦੇਣ ਦੇ ਦਿੱਤੇ ਟੀਚੇ ਦੀ ਪੂਰਤੀ ਦੇ ਲਾਲਚ ਜਗੀਰ ਸਿੰਘ ਨੂੰ ਜ਼ਰੂਰਤ ਤੋਂ ਦੁੱਗਣਾ ਕਰਜ਼ਾ ਦੇਣ ਦੀ ਪੇਸ਼ਕਸ਼ ਕਰ ਮਾਰੀ। ਕਰ ਦਿਓ ਮੈਨੇਜਰ ਸਾਹਿਬ, ਫਿਰ ਤਾਂ ਤੁਸੀਂ ਵਾਰਨਿਆਰੇ ਹੀ ਕਰ ਦਿਓਗੇ, ਖਿੜੇ ਚਿਹਰੇ ਨਾਲ ਪੋਤੇ ਨੇ ਜਗੀਰ ਸਿੰਘ ਦੇ ਬੋਲਣ ਤੋਂ ਪਹਿਲਾਂ ਹੀ ਹਾਮੀ ਭਰ ਦਿੱਤੀ। ਬਾਪੂ ਜੀ ਤੁਹਾਡਾ 4 ਲੱਖ ਦਾ ਲੋਨ ਕਰਤਾ ਮਨਜ਼ੂਰ, ਤੁਸੀਂ ਬਸ ਇੱਥੇ ਅੰਗੂਠੇ ਲਾ ਦਿਓ, ਦੁਪਹਿਰ ਤੋਂ ਬਾਅਦ 2 ਵਜੇ ਆ ਚੈੱਕ ਲੈ ਜਾਇਓ। ਮੈਨੇਜਰ ਨੇ ਦਸਤਖਤ ਵਾਲੀ ਫਾਈਲ ਜਗੀਰ ਸਿੰਘ ਦੇ ਵੱਲ ਵਧਾਉਂਦਿਆਂ ਕਿਹਾ, ਸਾਡੇ ਵੇਲਿਆਂ ਚ ਜਦੋਂ ਅਸੀਂ ਆੜਤੀਏ ਕੋਲ ਪੈਸੇ ਲੈਣ ਜਾਂਦੇ ਸੀ ਤਾਂ ਉਸਨੇ ਮੰਗੇ ਪੈਸਿਆਂ ਤੋਂ ਅੱਧੇ ਹੀ ਦੇਣੇ, ਨਾਲੇ ਸਮਝਾਉਣਾ ਜਗੀਰ ਸਿਆਂ ਇੰਨੇ ਕੁ ਲੈ ਜਾ ਆਪੇ ਸਰਜੂ, ਉਹੀ ਗੱਲ ਹੋਣੀ, ਹੱਥ ਘੁੱਟ ਘੁਟਾ ਕੇ ਓਨੇ ਪੈਸਿਆਂ ਨਾਲ ਹੀ ਸਰ ਜਾਂਦਾ। ਆ ਪਤੰਦਰ ਲੋੜ ਤੋਂ ਦੁੱਗਣੇ ਦੁੱਗਣੇ ਚੁਕਾਈ ਜਾਂਦੇ ਨੇ ਤੇ ਸਾਡੀਆਂ ਔਲਾਦਾਂ ਬਿਨਾਂ ਸੋਚੇ ਸਮਝੇ ਚੁੱਕੀ ਜਾਂਦੀਆਂ ਨੇ, ਇਹ ਦੁੱਗਣੇ ਲਿਜਾ ਕੇ ਖੁੱਲਾ ਖਰਚਾ ਕਰ ਕਰ ਕਰਜ਼ਾਈ ਹੋਈ ਜਾਂਦੇ ਨੇ ਤੇ ਅਸੀਂ ਹੱਥ ਘੁੱਟ ਘੁੱਟ ਕਰਜ਼ੇ ਦੀ ਮਾਰ ਤੋਂ ਬਚੇ ਰਹੇ ਸੀ। ਸੋਚਦਿਆਂ ਪਤਾ ਨੀ ਕਦੋਂ ਜਗੀਰ ਸਿੰਘ ਨੇ ਮੈਨੇਜਰ ਵੱਲੋਂ ਲਗਾਈਆਂ ਨਿਸ਼ਾਨੀਆਂ ਤੇ ਅੰਗੂਠੇ ਦੇ ਨਿਸ਼ਾਨ ਲਗਾ ਦਿੱਤੇ।
ਸੜ ਗਈ ਕਦੇ ਬੋਝ
ਹੁੰਦਾ ਸੋਕਾ ਕਦੇ ਸਭ ਕੁਝ ਵੜ ਗਿਆ ਕਿਸ਼ਤਾਂ ਬੈਂਕ ਦੀਆਂ ਟੁੱਟ ਗਈਆਂ ਕਿਸ਼ਤਾਂ ਬੈਂਕ ਦੀਆਂ ਟੁੱਟ ਗਈਆਂ ਹੋਇਆ ਗਿਆ ਚੜ ਕੇ ਟਾਣਾ ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ ਸਾਰੀ ਦੁਨੀਆਂ ਦਾ ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ ਗਿੱਟ ਗੋਡ ਰਹਿਣ ਗੋਹੇ ਵਿੱਚ ਲਿਪੜੇ ਡੰਗਰਾਂ ਚ ਡੰਗਰ ਹੋਏ ਉੱਠ ਤੜਕੇ ਤੇ ਚੱਲਦੇ ਮਸ਼ੀਨ ਵਾਂਗ ਜਿਉਂਦੇ ਜੀ ਹੋ ਗਏ ਮੋਏ ਚੱਲਦੇ ਮਸ਼ੀਨ ਵਾਂਗ ਜਿਉਂਦੇ ਜੀ ਹੋ ਗਏ ਮੋਏ ਇਸ ਮੁਫਲ ਸੀਨੇ ਤਾਂ ਲੱਗਦਾ ਇਸ ਮੁਫਲ ਸੀਨੇ ਤਾਂ ਲੱਗਦਾ ਸਾਹਾਂ ਦੇ ਨਾਲ ਜਾਣਾ ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ ਦੋ ਰੋਟੀਆਂ ਚਾਰ ਨਾਲ ਰੁੱਖੀਆਂ ਕਦਰ ਬਸ ਇਸ ਚਮਦੀ ਸਾਡੀ ਵੱਟਾਂ ਉੱਤੇ ਰੁਲ ਗਈ ਜਵਾਨੀ ਜਵਾਨੀ ਰਹਿ ਗਈ ਕਿਸ ਕੰਮ ਦੀ ਦੋ ਰੋਟੀਆਂ ਚਾਰ ਨਾਲ ਰੁੱਖੀਆਂ ਕਦਰ ਬਸ ਇਸ ਚਮਦੀ ਜਿੰਨਾ ਮੈਂ ਸੁਲਝਾਉਂਦਾ ਜਾਵਾਂ ਜਿੰਨਾ ਮੈਂ ਸੁਲਝਾਉਂਦਾ ਜਾਵਾਂ ਹੋਰ ਉਲਝਦਾ ਤਾਣਾ ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ ਮੇਰਾ ਗੋਡਿਆਂ ਤੋਂ ਕੱਸਿਆ ਪਜਾਮਾ ਮੈਂ ਬਾਰ ਬਾਰ ਲਾਵਾਂ ਟਾਕੀਆਂ ਮੇਰੀ ਰੂਲੀ ਮੁਮਤਾਜ ਗਰੀਬੀ ਵਿੱਚ ਸਾਰਾ ਦਿਨ ਪੱਤੇ ਪਾਤੀਆਂ ਮੇਰਾ ਗੋਡਿਆਂ ਤੋਂ ਕੱਸਿਆ ਪਜਾਮਾ ਮੈਂ ਬਾਰ ਬਾਰ ਲਾਵਾਂ ਟਾਕੀਆਂ ਮੇਰੀ ਰੂਲੀ ਮੁਮਤਾਜ ਗਰੀਬੀ ਵਿੱਚ ਸਾਰਾ ਦਿਨ ਪੱਤੇ ਪਾਤੀਆਂ ਸਾਡੀ ਵਾਰੀ ਲੱਗਦਾ ਮਨ ਸਾਡੀ ਵਾਰੀ ਲੱਗਦਾ ਮਨ ਹੋਏ ਰੱਬ ਵੀ ਹੋ ਗਿਆ ਕਾਣਾ ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ ਮਰ ਮਰ ਜੂਨ ਨਾਲੋਂ ਤਾਂ ਚੰਗਾ ਮਰ ਮਰ ਜੂਨ ਨਾਲੋਂ ਤਾਂ ਚੰਗਾ ਹੋ ਇੱਕੋ ਦਿਨ ਮਰ ਜਾਣਾ ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ
ਜ਼ਿੰਦਗੀ ਅਜੀਬ ਹੈ
ਜ਼ਿੰਦਗੀ ਪਿਆਰੀ ਹੈ
ਜ਼ਿੰਦਗੀ ਕੰਡਿਆਲੀ ਤਾਰ ਹੈ
ਜ਼ਿੰਦਗੀ ਫੁੱਲਾਂ ਦੀ ਸਟੇਜ ਹੈ
ਜ਼ਿੰਦਗੀ ਅਨਪ੍ਰੈਡਿਕਟੇਬਲ ਹੈ
ਹਾਂ ਗੱਲ ਤਾਂ ਸਹੀ ਹੈ ਜ਼ਿੰਦਗੀ ਦਾ ਕੀ ਪਤਾ ਕਿਸ ਮੂਡ ਉੱਤੇ ਕੀ ਵਾਪਰ ਜੇ
ਫਿਰ ਕਰੀਏ ਕੀ
ਜੇਕਰ ਤੁਸੀਂ ਟੋਰਾਂਟੋ ਚ ਜਾਂ ਟੋਰਾਂਟੋ ਦੇ ਆਸ ਪਾਸ ਹੋ ਤੇ ਜੇਕਰ ਤੁਹਾਨੂੰ ਲਾਈਫ ਰਿਲੇਟਡ ਜਾਂ ਹੈਲਥ ਰਿਲੇਟਡ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਚਾਹੀਦੀ ਹੈ, ਹੋਲ ਲਾਈਫ, ਟਰਮ ਲਾਈਫ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ, ਜਾਂ ਫਿਰ ਤੁਹਾਨੂੰ ਕਿਸੇ ਵੀ ਕਿਸਮ ਦੀ ਇਨਵੈਸਟਮੈਂਟ ਦੀ ਜ਼ਰੂਰਤ ਹੋਵੇ ਜਿਵੇਂ ਸੈਗਰੀਗੇਟਿਡ ਫੰਡਸ, TFSA, RESP, RRSP, ਤਾਂ ਤੁਸੀਂ ਨਵ ਭੱਟੀ ਜੀ ਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 416-543-2078, 416-543-2078।
ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਕਹਿੰਦੇ ਹਾਂ ਤੁਸੀਂ ਸਾਨੂੰ ਸੁਨੇਹੇ ਭੇਜੇ ਨੇ ਫੇਸਬੁੱਕ ਪੇਜ ਤੇ, ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ। ਮੈਂ ਥੋੜੀ ਦੇਰ ਦੇ ਵਿੱਚ ਸ਼ਾਮਿਲ ਕਰਾਂਗੀ ਤੁਹਾਡੇ ਮੈਸੇਜਸ ਵੀ, ਪਰ ਉਸ ਤੋਂ ਪਹਿਲਾਂ ਇੱਕ ਹੋਰ ਛੋਟੀ ਜਿਹੀ ਕਹਾਣੀ ਹੈ ਜਗਦੀਸ਼ ਕੌਰ ਮਾਨ ਹੋਣਾ ਨੇ ਲਿਖੀ ਹੈ ਔਰ ਬਹੁਤ ਖੂਬਸੂਰਤ ਇਹ ਕਹਾਣੀ ਹੈ, ਸੋ ਆਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਮੇਰੇ ਸਹੁਰੇ ਘਰ ਐਰੋਂ ਐਰ ਮਿਲਦਿਆਂ ਇੱਕ ਨਵਾਂ ਵਿਆਹਿਆ ਜੋੜਾ ਮਿਲਣ ਆ ਗਿਆ। ਘਰ ਵਿੱਚ ਉਹਨਾਂ ਦੋਹਾਂ ਜੀਆਂ ਨੂੰ ਕੋਈ ਵੀ ਨਹੀਂ ਸੀ ਜਾਣਦਾ, ਇਸ ਲਈ ਸਾਰੇ ਉਹਨਾਂ ਦੇ ਚਿਹਰਿਆਂ ਵੱਲ ਬਿਟ ਬਿਟ ਤੱਕ ਰਹੇ ਸਨ। ਮੇਰੇ ਜੇਠ ਦੀਆਂ ਨਿੱਕੀਆਂ ਕੁੜੀਆਂ ਸੱਜ ਵਿਆਹੀ ਵੋਟੀ ਦੇ ਲਾਲ ਚੂੜੇ ਔਰ ਸੋਹਣੇ ਕੱਪੜੇ ਤੇ ਗਹਿਣਿਆਂ ਵੱਲ ਤੱਕ ਕੇ ਖੁਸ਼ ਹੋ ਰਹੀਆਂ ਸੀ। ਉਹਨਾਂ ਨੂੰ ਪਾਣੀ ਧਾਣੀ ਫੜਾ ਕੇ ਮੇਰੀ ਜਠਾਣੀ ਨੇ ਪੁੱਛਿਆ, ਮੈਂ ਤਾਂ ਭਾਈ ਕੁੜੀਏ ਤੈਨੂੰ ਸਿਆਣਿਆ ਨੀ, ਕਿਹਦੀ ਕੁੜੀ ਏ ਤੂੰ? ਬੀਬੀ ਜੀ, ਮੈਂ ਆਪਣੇ ਸਹੁਰਿਆਂ ਦੀ ਰਿਸ਼ਤੇਦਾਰੀ ਵਿੱਚੋਂ ਤੁਹਾਡੀ ਰਿਸ਼ਤੇਦਾਰ ਆ, ਉਹਨੇ ਮੁਸਕੁਰਾਹਟ ਬਖੇਰਦੀ ਨੇ ਉੱਤਰ ਦਿੱਤਾ। ਫਿਰ ਵੀ ਰਿਸ਼ਤੇਦਾਰੀ ਸਮਝਾਉਣ ਦੀ ਜ਼ਰਾ ਕੁ ਖੇਚਲ ਕਰੋਗੇ? ਮੇਰੀ ਜਠਾਣੀ ਦੀ ਅਜੇ ਤਸੱਲੀ ਨਹੀਂ ਸੀ ਹੋਈ, ਹੁਣ ਕੁੜੀ ਦੀ ਜਗ੍ਹਾ ਸੰਧੂਰੀ ਪੱਗ ਵਾਲਾ ਮੁੰਡਾ ਉਹਨੂੰ ਵਲੀਵੇਂਦਾਰ ਰਿਸ਼ਤੇਦਾਰੀ ਸਮਝਾਉਣ ਲੱਗ ਪਿਆ ਤੇ ਉਲਝੇ ਧਾਗੇ ਨੂੰ ਸੁਲਝਾਉਣ ਦੇ ਵਾਂਗ ਗੋਲ ਗਲੂੰਡੀਆਂ ਨਿਕਲਣ ਪਿੱਛੋਂ ਮਸਾਂ ਵਿਚਾਰੀ ਨੂੰ ਰਿਸ਼ਤੇਦਾਰੀ ਦੀ ਸਮਝ ਲੱਗੀ। ਜਠਾਣੀ ਦੇ ਪੇਕਿਆਂ ਨਾਲ ਉਹਨਾਂ ਦੀ ਕੋਈ ਦੂਰ ਦੀ ਰਿਸ਼ਤੇਦਾਰੀ ਸੀ। ਵਧੀਆ ਰੋਟੀ ਪਾਣੀ ਖਵਾਇਆ ਤੇ ਉਹਨਾਂ ਦੇ ਸੌਣ ਕਮਰੇ ਦਾ ਪ੍ਰਬੰਧ ਵੀ ਕੀਤਾ। ਸੌਣ ਤੋਂ ਪਹਿਲਾਂ ਪਹਿਲਾਂ ਸਾਰਾ ਪਰਿਵਾਰ ਉਸ ਜੋੜੇ ਨਾਲ ਘੁਲ ਮਿਲ ਗਿਆ ਸੀ। ਕੰਮ ਧੰਦਾ ਨਿਬੇੜ ਕੇ ਘਰ ਦੀਆਂ ਸੁਆਣੀਆਂ ਤੇ ਨਿੱਕੀਆਂ ਕੁੜੀਆਂ ਵੋਟੀ ਦੁਆਲੇ ਬੈਠ ਕੇ ਗੱਲਾਂ ਮਾਰਨ, ਵਿਆਹ ਦੇ ਦਿਨ ਧਰੇ ਹੋਏ ਸਨ, ਮਸਾਂ 20 ਕੁ ਦਿਨ ਰਹਿੰਦੇ ਸੀ। ਗੱਲਾਂ ਕਰਦਿਆਂ ਵਿੱਚ ਹੀ ਸਾਡੇ ਵਿਆਹ ਦੀ ਗੱਲ ਚੱਲ ਪਈ। ਸਾਡੇ ਘਰ ਵੀ ਵਿਆਹ ਧਰਿਆ ਹੋਇਆ ਮੇਰੇ ਦਿਓਰ ਦਾ, ਮੇਰੀ ਜਠਾਣੀ ਨੇ ਉਸ ਕੁੜੀ ਨੂੰ ਚਾਅ ਨਾਲ ਦੱਸਿਆ। ਅੱਛਾ, ਕਿਹੜੇ ਪਿੰਡ ਢੁਕਣਾ? ਕੁੜੀ ਚਹਿਕਦੀ ਹੋਈ ਬੋਲੀ, ਪਿੰਡ ਨਹੀਂ ਸ਼ਹਿਰ ਢੁਕਣਾ, ਜਗਰਾਵੀ, ਮੇਰੀ ਨਣਦ ਨੇ ਦੱਸਿਆ। ਤੁਸੀਂ ਕੁੜੀ ਦਾ ਨਾਮ ਤੇ ਉਸਦਾ ਪਿਤਾ ਦਾ ਨਾਮ ਦੱਸੋ। ਮੈਂ ਤਾਂ ਜਗਰਾਓਂ ਕਾਲਜ ਵਿੱਚ ਪੜ੍ਹਦੀ ਰਹੀ ਹਾਂ, ਮੈਂ ਤਾਂ ਜਗਰਾਓਂ ਦੀਆਂ ਸਾਰੀਆਂ ਕੁੜੀਆਂ ਨੂੰ ਜਾਣਦੀ ਹਾਂ। ਕੁੜੀ ਦਾ ਨਾਮ ਜਗਦੀਸ਼ ਹੈ ਤੇ ਉਸਦੇ ਡੈਡੀ ਦਾ ਨਾਮ ਹਰੀ ਸਿੰਘ ਹੈ। ਮੇਰੀ ਛੋਟੀ ਜਠਾਣੀ ਨੇ ਨਾਮ ਦੱਸਣ ਦੇ ਨਾਲ ਹੀ ਸਾਡਾ ਗਲੀ ਮੁਹੱਲਾ ਵੀ ਦੱਸ ਦਿੱਤਾ। ਲੈ ਵਾਹ ਬਈ ਵਾਹ, ਆਪਣੀ ਤਾਂ ਇੱਕ ਸਕੀਰੀ ਹੋਰ ਨਿਕਲ ਆਈ, ਉਹ ਤਾਂ ਸਾਡੇ ਖਾਸ ਬੰਦੇ ਨੇ, ਉਸ ਪਰਿਵਾਰ ਨਾਲ ਤਾਂ ਸਾਡੇ ਘਰੇਲੂ ਸੰਬੰਧ ਨੇ। ਉਹ ਦੁਪਹਿਰ ਖਿੜੀ ਦੇ ਫੁੱਲਾਂ ਵਾਂਗ ਖਿੜ ਗਈ ਸੀ। ਫੇਰ ਤਾਂ ਕੁਲਵੰਤ ਤੈਨੂੰ ਸਾਰਾ ਪਤਾ ਹੋਊ ਬਈ ਕੁੜੀ ਦਾ ਸੁਭਾਅ ਕਿਹੋ ਜਿਹਾ ਏ। ਸਾਡੇ ਘਰ ਵਿੱਚ ਪਹਿਲਾਂ ਇੰਨੀ ਪੜ੍ਹੀ ਲਿਖੀ ਬਹੂ ਨਹੀਂ ਆਈ, ਅਸੀਂ ਤਾਂ ਭਾਈ ਡਰਦੇ ਹਾਂ। ਜਠਾਣੀ ਮੇਰੇ ਬਾਰੇ ਵਿਸਾਰ ਦੇ ਨਾਲ ਜਾਣਨਾ ਚਾਹੁੰਦੀ ਸੀ। ਨਹੀਂ ਬੀਬੀ ਜੀ, ਡਰਨ ਵਾਲੀ ਕੋਈ ਗੱਲ ਨੀ, ਸੁਭਾਅ ਦੀ ਤਾਂ ਵਧੀਆ ਏ, ਪਰ ਨਗੋਚਣ ਬਹੁਤ ਏ, ਸਾਫ਼ ਸਫਾਈ ਰੱਖਣ ਵਾਲੀ ਕੁੜੀ ਏ। ਫਿਰ ਉਹਨੇ ਮਜਾਈਆ ਅੰਦਾਜ਼ ਵਿੱਚ ਦੱਸਿਆ, ਤੁਸੀਂ ਐ ਕਰਿਓ, ਵਿਆਹ ਤੋਂ ਪਹਿਲਾਂ 20-25 ਕਿਲੋ ਸਾਬਣ ਦਾ ਪ੍ਰਬੰਧ ਕਰਕੇ ਰੱਖਿਓ, ਉਹ ਤਾਂ 20 ਮਿੰਟਾਂ ਵਿੱਚ 10 ਵਾਰੀ ਹੱਥ ਧੋਂਦੀ ਏ। ਚੱਲ ਕੋਈ ਨਾ ਭਾਈ, ਵਾਹਵਾ ਸਾਰਾ ਸਾਬਣ ਲਿਆ ਕੇ ਰੱਖ ਦਿਆ ਕਰਾਂਗੇ, ਧੋਈ ਜਾਵੇ ਹੱਥ ਜਿੰਨੇ ਵਾਰੀ ਮਰਜ਼ੀ। ਉਹ ਜੋੜੀ ਤਾਂ ਦੂਜੇ ਦਿਨ ਸਾਜਰੇ ਹੀ ਤੁਰ ਗਈ, ਪਰ ਸਾਡੇ ਘਰ ਸਾਡੇ ਵਿਆਹ ਤੋਂ ਬਾਅਦ ਵੀ ਉਹਨਾਂ ਦੀਆਂ ਇਹ ਗੱਲਾਂ ਚੱਲਦੀਆਂ ਰਹੀਆਂ। ਜਦੋਂ ਵੀ ਘਰ ਦੀਆਂ ਸਵਾਣੀਆਂ ਨੇ ਮੇਰੇ ਕੋਲ ਆਉਣਾ, ਪਹਿਲਾਂ ਇਹੋ ਟੀਚਰ ਕਰਨੀ, ਉਹ ਸੁਣਾ ਬਈ, ਦਿਨ ਤਾਂ ਵਾਹਵਾ ਚੜ ਗਿਆ, ਸਵੇਰ ਦੀ ਉੱਠੀ ਨੇ ਕਿੰਨੀ ਕੁ ਵਾਰੀ ਸਾਬਣ ਘਸਾ ਦਿੱਤਾ? ਕੁਲਵੰਤ ਕਹਿੰਦੀ ਸੀ ਉਹ ਤਾਂ 20 ਮਿੰਟਾਂ ਵਿੱਚ 10 ਵਾਰੀ ਸਾਬਣ ਨਾਲ ਹੱਥ ਧੋਂਦੀ ਹੈ, ਘਰ ਵਿੱਚ ਸਾਰਾ ਦਿਨ ਹਾਸਾ ਮਜ਼ਾਕ ਚੱਲਦਾ ਰਹਿੰਦਾ। ਹੁਣ ਜਦੋਂ ਦਾ ਕੋਰੋਨਾ ਵਾਇਰਸ ਫੈਲਿਆ, ਰੇਡੀਓ, ਟੀਵੀ, ਅਖਬਾਰ, ਮੋਬਾਈਲ ਦੀ ਰਿੰਗ ਟੋਨ ਵਾਰ ਵਾਰ ਬਿਮਾਰੀ ਤੋਂ ਬਚਣ ਲਈ ਚੇਤਾਵਨੀ ਦਿੰਦੇ ਨੇ, ਘਰਾਂ ਦੇ ਅੰਦਰ ਰਹੋ ਤੇ ਵਾਰ ਵਾਰ ਸਾਬਣ ਨਾਲ ਹੱਥ ਧੋਵੋ, ਤੇ ਮੈਨੂੰ ਆਪਣੀ ਵਾਰ ਵਾਰ ਹੱਥ ਧੋਣ ਦੀ ਆਦਤ ਤੇ ਮਾਣ ਮਹਿਸੂਸ ਹੋ ਰਿਹਾ ਸੀ।
ਜੇ ਤੂੰ ਰੱਜ ਕੇ ਸੁਨੱਖੀ ਮੈਂ ਵਿਸਰੇ ਦਾ ਸ਼ਕੀਨ, ਕੀਲ ਲਵੇਂ ਜੱਟ ਨੂੰ ना बने कोई बीना।
ਮੰਡੀ ਕੀ ਕਰ ਰਿਹਾ?
ਟਰੱਕ ਦੋ ਕ ਦਿਨਾਂ ਦਾ ਪਰੇਸ਼ਾਨ ਕਰ ਰਿਹਾ ਸੀ। ਮੈਂ ਕਿਹਾ ਥੋੜੀ ਜਿਹੀ ਮੁਰੰਮਤ ਕਰਾ ਗਿਆ ਜੀ।
ਓ ਯਾਰ, ਇਹ ਤਾਂ ਦੱਸਿਆ ਹੀ ਨਹੀਂ, ਕਿੰਨਾ ਤੋਂ ਕਰਵਾ ਰਿਹਾ?
ਓ ਤੂੰ ਪੁੱਛੀ ਨਹੀਂ।
ਓਏ ਹੁਣ ਦੱਸ ਦੇ।
ਸੁਣੋ ਬੱਚਾ, ਵਿਸਥਾਰ ਸੇ ਸੁਣੋ।
ਜੀ ਹਾਂ, ਇੰਡੀ ਟਰੱਕ ਐਂਡ ਟ੍ਰੇਲਰ ਰਿਪੇਅਰ, ਇੰਡੀਆਨਾਪੋਲਿਸ, ਇੰਡੀਆਨਾ। ਜਿੱਥੇ ਟਰੱਕ ਤੇ ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕੀਤੀ ਜਾਂਦੀ ਹੈ ਜੀ, ਤੇ ਫਿਰ ਚਾਹੇ ਹੋਵੇ ਟਰੱਕ, ਟ੍ਰੇਲਰ ਜਾਂ ਟਾਇਰ, ਹਰੇਕ ਤਰ੍ਹਾਂ ਦਾ ਕੰਮ ਇੱਥੇ ਕੀਤਾ ਜਾਂਦਾ ਹੈ ਜੀ। ਨਵੇਂ ਤੇ ਪੁਰਾਣੇ ਟਾਇਰ ਵੀ ਬਦਲਵਾ ਸਕਦੇ ਹੋ। ਔਰ ਹਾਂ, 100 ਤੋਂ ਵੱਧ ਟਰੱਕਾਂ ਤੇ ਟ੍ਰੇਲਰਾਂ ਵਾਸਤੇ ਪਾਰਕਿੰਗ ਵੀ ਉਪਲਬਧ ਹੈ। ਰੇਡੀਓ ਚੰਨ ਪਰਦੇਸੀ ਦਾ ਨਾਮ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ। ਸੋ ਅੱਜ ਹੀ ਕਾਲ ਕਰੋ ਅਵਤਾਰ ਸਿੰਘ ਜਾਂ ਸੁਖਵਿੰਦਰ ਸਿੰਘ ਨੂੰ 317-712-1000 ਜਾਂ 317-760-6665 ਤੇ 317-760-6665 ਤੇ। ਯਾਦ ਰੱਖਿਓ, ਹਾਈਵੇ 465 ਐਗਜ਼ਿਟ 47 ਬਰੁਕਵਿਲੇ ਰੋਡ, ਇੰਡੀਆਨਾਪੋਲਿਸ, ਇੰਡੀਆਨਾ ਚ ਪੈਂਦਾ ਹੈ ਤੁਹਾਡਾ ਆਪਣਾ ਇੰਡੀ ਟਰੱਕ ਐਂਡ ਟ੍ਰੇਲਰ ਰਿਪੇਅਰ।
ਫਾਰਮਰਸ ਟਰਾਂਸ ਕੈਨੇਡਾ ਵਾਲਿਆਂ ਨੂੰ ਕੈਨੇਡਾ ਤੋਂ ਕੈਲੀਫੋਰਨੀਆ ਅਮਰੀਕਾ ਲਈ ਡੈਡੀਕੇਟਿਡ ਲੋਡਾਂ ਲਈ ਡਰਾਈਵਰਸ ਦੀ ਲੋੜ ਹੈ। ਵਧੀਆ ਤਨਖਾਹ, 70 ਸੈਂਟ ਪ੍ਰਤੀ ਮਾਈਲਸ, ਮਨੀ ਆਨ ਟਾਈਮ, ਤੁਸੀਂ ਵੀ ਬਣ ਸਕਦੇ ਹੋ ਫਾਰਮਰਸ ਟਰਾਂਸ ਕੈਨੇਡਾ ਦੀ ਟਰੱਕ ਡਰਾਈਵਰ ਟੀਮ ਦਾ ਹਿੱਸਾ। ਇਹਨਾਂ ਨੂੰ ਚਾਹੀਦੀਆਂ ਨੇ 7 ਟੀਮਾਂ ਜਲਦ ਤੋਂ ਜਲਦ। ਨਾਲ ਹੀ ਇਹਨਾਂ ਦੀ ਮੈਨੀਟੋਬਾ ਦੇ ਵਿੱਚ ਐਡਵਾਂਸ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਸ਼ਾਪ ਹੈ, ਜਿੱਥੇ ਤੁਸੀਂ ਹਰ ਤਰ੍ਹਾਂ ਦੀ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਕਰਵਾ ਸਕਦੇ ਹੋ। ਭਾਵੇਂ ਹੋਵੇ ਸੇਫਟੀ ਇੰਸਪੈਕਸ਼ਨ, ਬ੍ਰੇਕ ਟ੍ਰਾਂਸਮਿਸ਼ਨ ਜਾਂ ਕਿਸੇ ਵੀ ਤਰ੍ਹਾਂ ਦੀ ਟਰੱਕ ਜਾਂ ਟ੍ਰੇਲਰ ਦੀ ਰਿਪੇਅਰ ਦੀ ਲੋੜ, ਇੱਥੇ ਰਿਪੇਅਰ ਬਹੁਤ ਹੀ ਘੱਟ ਰੇਟਾਂ 'ਚ ਤੇ ਤਸੱਲੀ ਬਖਸ਼ ਤਰੀਕੇ ਨਾਲ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਅੱਜ ਹੀ ਦਲਵੀਰ ਸਿੰਘ ਜੀ ਨੂੰ ਕਾਲ ਕਰੋ 204-403-8888 ਜਾਂ ਤੁਸੀਂ ਸਾਡੀ ਸ਼ਾਪ ਤੇ ਵੀ ਕਾਲ ਕਰ ਸਕਦੇ ਹੋ 204-488-2222। ਫਾਰਮਰਸ ਟਰਾਂਸ ਕੈਨੇਡਾ, ਵਿਸ਼ਵਾਸ ਦਾ ਦੂਜਾ ਨਾਂ। ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ, ਪਰਦੇਸੀਆਂ ਦੇ ਦਿਲ ਵਿੱਚ ਧੜਕਦਾ ਪੰਜਾਬ।
ਹਾਂਜੀ, ਰੇਡੀਓ ਚੰਨ ਪਰਦੇਸੀ ਦੇ ਰੰਗਲੀ ਬੋਲ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇਸ ਵਾਰ ਕੁਝ ਕਹਾਣੀਆਂ ਜਿਹੜੀਆਂ ਨੇ ਅਸੀਂ ਤੁਹਾਡੇ ਨਾਲ ਹੁਣੇ ਸਾਂਝੀਆਂ ਕੀਤੀਆਂ, ਮਿੰਨੀ ਕਹਾਣੀਆਂ। ਅਗਰ ਤੁਸੀਂ ਵੀ ਕੋਈ ਕਹਾਣੀ, ਕੋਈ ਕਵਿਤਾ, ਕੋਈ ਸ਼ੇਰ ਓ ਸ਼ਾਇਰੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਸਾਡੇ ਨਾਲ, ਸਾਡੇ ਤਮਾਮ ਸੁਣਨ ਵਾਲਿਆਂ ਦੇ ਨਾਲ, ਤਾਂ ਬਿਲਕੁਲ ਜੀ ਸ਼ੇਅਰ ਕਰ ਸਕਦੇ ਹੋ। ਇੱਥੇ ਕਾਲ ਕਰ ਸਕਦੇ 9463733339, ਇਹ ਇੰਡੀਆ ਦਾ ਸਟੂਡੀਓ ਨੰਬਰ ਹੈ। ਔਰ ਬਿਲਕੁਲ ਜੀ, ਇਸ ਤੋਂ ਇਲਾਵਾ ਫੇਸਬੁੱਕ ਪੇਜ ਆਰਜੀ ਸੰਦੀਪ ਕੌਰ ਦੇ ਨਾਮ ਨਾਲ ਹੈ, ਉੱਥੇ ਵੀ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਤੇ ਆਓ ਜੀ, ਮੈਨੂੰ ਲੱਗਦਾ ਪ੍ਰੋਗਰਾਮ ਦੇ ਪਹਿਲੇ ਕਾਲਰ ਜੁੜ ਗਏ ਨੇ ਤੇ ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਜੀ ਸਵਾਗਤ ਪ੍ਰੋਗਰਾਮ ਜੀ।
ਹਾਂਜੀ, ਸਤਿ ਸ੍ਰੀ ਅਕਾਲ ਸੰਦੀਪ ਜੀ ਤੇ ਸਾਰਿਆਂ ਨੂੰ ਰੇਡੀਓ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਹਰਿਆਲ ਸਿੰਘ ਬੋਲਦਾ ਜੀ, ਬੋਸਟਨ ਤੋਂ।
ਜੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਜੀ। ਕੀ ਕਹਿਣਾ ਚਾਹੁੰਗੇ ਹਰਿਆਲ ਜੀ ਅੱਜ?
ਵਧੀਆ ਪ੍ਰੋਗਰਾਮ ਜੀ, ਤੁਹਾਡੀਆਂ ਸਟੋਰੀਆਂ ਵਧੀਆ ਤੇ ਤੁਹਾਡੀ ਆਵਾਜ਼ ਵੀ ਵਧੀਆ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਮੈਂ ਇੱਕ ਛੋਟੀ ਜਿਹੀ ਸਟੋਰੀ ਸੁਣਾ ਦਿੰਦਾ, ਵੈਸੇ ਪੁਰਾਣੀ ਆ, ਪੜ੍ਹੀ ਕਿਤੇ
ਜੀ।
ਕਹਿੰਦੇ ਕੋਈ ਰਾਜਾ ਸੀ ਨਾ, ਹਾਂਜੀ ਕੋਈ ਰਾਜਾ ਸੀ ਤਾਂ ਉਹ ਬੜਾ ਮੌਤ ਤੋਂ ਡਰਦਾ ਸੀ। ਕਿੱਥੇ ਕਹਿੰਦੇ ਨਾ ਬਈ ਉਹ ਕਹਿੰਦਾ ਵੀ ਮੈਂ ਮਰਨਾ ਨੀ ਚਾਹਦਾ।
ਅੱਛਾ ਜੀ।
ਉਹਨੇ ਕਿਹੜੇ, ਹਾਂਜੀ ਉਹਨੇ ਕਿਸੇ ਨੂੰ ਪੁੱਛਿਆ ਕਿ ਮੈਂ ਮਰਨਾ ਨੀ ਚਾਹੁੰਦਾ ਤੇ ਕਿੱਦਾਂ ਕਰਾਂ। ਤੇ ਉਹ ਕਹਿੰਦੇ ਵੀ ਤੂੰ ਜੋਤਿਸ਼ੀ ਤੂੰ ਪੁੱਛੀ ਵੀ ਤੂੰ ਬਈ ਤੇਰਾ ਜਦੋਂ ਮੌਤ ਆਊਗੀ ਨਾ ਵੀ ਤੂੰ ਆਪਣੇ ਵਰਗੇ ਨਾ ਬਹੁਤ ਸਾਰੀਆਂ ਆਪਣੇ ਵਰਗੇ ਬੁੱਤ ਬਣਾ ਲਈ, ਮੂਰਤੀਆਂ ਬਣਾ ਲਈ ਆਪਣੇ ਵਰਗੀਆਂ।
ਅੱਛਾ ਜੀ।
ਠੀਕ ਹੈ ਜੀ। ਤੇ ਫਿਰ ਤੂੰ ਉਹਦੇ ਵਿੱਚ ਰੁਕ ਜਾਈ ਤੇ ਉਹਨਾਂ ਨੂੰ ਪਤਾ ਨਹੀਂ ਲੱਗਣਾ ਵੀ ਕਿਹੜਾ ਬੰਦਾ ਆ। ਉਹਨੇ ਜਿੱਦਾਂ ਕੀਤੇ ਉਹਨੇ ਵਿਚਕਾਰ ਸੱਦ ਕੇ ਨਾ ਮੂਰਤੀਆਂ ਵਾਲਾ ਜਿਹੜਾ ਬੰਦਾ ਬਣਾਉਂਦਾ ਹੁੰਦਾ ਤਾਂ ਸੱਦ ਕੇ ਉਹ ਬਹੁਤ ਸਾਰੀਆਂ ਆਪਣੇ ਨਾਲ ਦੀਆਂ ਜਿੱਦਾਂ ਆਪਣੇ ਵਰਗੇ ਆ ਉਹ ਬੁੱਤ ਬਣਾ ਲਿਆ ਆਪਣੇ ਨਾਲ ਦੇ। ਤੇ ਜਦੋਂ ਜੋਤ ਜੀ ਨੇ ਦੱਸਿਆ ਕਿ ਫਲਾਣੇ ਦਿਨ ਤੇਰੀ ਮੌਤ ਆ ਸਕਦੀ ਆ, ਉਹ ਜਦੋਂ ਉਹਨੂੰ ਪਤਾ ਲੱਗਾ ਕਿ ਹੁਣ ਜਮਦੂਤ ਆ ਗਿਆ ਤਾਂ ਉਹਨਾਂ ਦੇ ਵਿੱਚ ਲੁੱਕ ਕੇ ਬਹਿ ਗਿਆ। ਉਹ ਜਮਦੂਤ ਆਏ ਤੇ ਉਹ ਲੱਭਦੇ ਆ ਤਾਂ ਸਾਰੇ ਹੁਣ ਉਹ ਜਿਹੜੇ ਮੂਰਤੀਆਂ ਵਿੱਚ ਉਹਦੇ ਫੋਟੋ ਆ ਉਹਦੇ ਵਿੱਚ ਉਹ ਬੈਠਾ ਆ ਤਾਂ ਉਹਨਾਂ ਨੂੰ ਲੱਭਣਾ ਵੀ ਹੈ ਕਿ ਬੰਦਾ ਕਿਹੜਾ ਕਿਹਨੂੰ ਮਰ ਕੇ ਜਾਈਏ। ਉਹ ਕਨਫਿਊਜ਼ ਹੋ ਗਏ, ਉਹ ਮੁੜ ਕੇ ਫਿਰ ਵਾਪਸ ਚਲ ਗਏ ਧਰਮ ਰਾਜੇ ਕੋਲ। ਉਹ ਕਹਿੰਦੇ ਵੀ ਅਸੀਂ ਤਾਂ ਬੰਦਾ ਲੈਣ ਗਿਆ ਸੀ ਫਲਾਨਾ ਰਾਜਾ ਏਦਾਂ, ਉਹ ਤਾਂ ਲੱਭਦਾ ਨਹੀਂ, ਉਹਦੇ ਨਾਲ ਦੇ ਤਾਂ ਬਹੁਤ ਬੰਦੇ ਆ। ਧਰਮਰਾਜ ਨੇ ਉਹਨੂੰ ਕਿਹਾ ਕਿ ਉਸ ਬੰਦੇ ਨੂੰ ਤੁਸੀਂ ਜਾ ਕੇ ਨਾ ਪਹਿਲਾਂ ਮੂਰਤੀਆਂ ਦੀ ਜਿਹੜੀ ਬਣਾਇਓ ਆ ਪਹਿਲਾਂ ਉਹਨਾਂ ਦੀ ਬਹੁਤ ਸਿਫਤਾਂ ਕਰਿਓ
ਤੇ
ਫਿਰ ਉਹਦੇ ਵਿੱਚ ਕੋਈ ਨਾ ਕੋਈ ਫਿਰ ਉਹਦੇ ਚ ਕੋਈ ਨਾ ਕੋਈ ਨੁਕਸਾ ਕਰਿਓ, ਤੁਹਾਨੂੰ ਆਪੇ ਲੱਭ ਜੂਗਾ। ਉਹਨੂੰ ਰਾਜੇ ਨੂੰ ਵੀ ਆਪਣੇ ਆਪ ਤੇ ਪ੍ਰਾਊਡ ਹੋ ਗਿਆ ਕਿ ਉਹਦਾ ਲੈ ਤੇ ਚੱਲ ਗਿਆ, ਹੁਣ ਮੈਨੂੰ ਮੇਰਾ ਚੱਲ ਗਿਆ ਬਹੁਤ ਵੀ ਮੇਰਾ ਦਿਮਾਗ ਚੱਲ ਗਿਆ ਤੇ ਉਹਨੂੰ ਵੀ ਪ੍ਰਾਊਡ ਜਿਹਾ ਹੋ ਗਿਆ। ਉਹ ਦੁਬਾਰਾ ਵਾਪਸ ਹੀ ਜਾਂਦਾ ਫਿਰ ਰਾਜਾ, ਫਿਰ ਉਹ ਰਾਜਾ ਖੇਤ ਵਿੱਚ ਲੁੱਕ ਕੇ ਬਹਿ ਗਿਆ। ਫਿਰ ਉੱਥੇ ਬਹਿ ਗਿਆ ਤਾਂ ਫਿਰ ਉਹ ਚਿੰਤਾ ਕਰਨ ਲੱਗ ਕੇ ਮਜ਼ਦੂਰ ਕਹਿਣ ਦੇਖੋ ਵੀ ਜਿਹਨੇ ਬਣਾਇਆ ਵੀ ਦੇਖੋ ਐਨ ਇੱਕ ਹੋ ਜਾਏ ਸਾਰੇ ਸਾਰਿਆਂ ਨੇ ਮੂੰਹ ਇੱਕੋ ਜਾਏ ਕੰਨ ਇੱਕੋ ਜਾਏ ਸਰੀ ਬਹਿ ਜਾ ਬਹਿਜਾ ਕਰਾ ਦਿੱਤੀ। ਉਹ ਵਿੱਚੋਂ ਇੱਕ ਨੇ ਕਹਿ ਤਾ ਬਾਕੀ ਤਾਂ ਠੀਕ ਆ ਇਹਦਾ ਮਾੜਾ ਜਿਹਾ ਨੱਕ ਚੰਗਾ ਲੱਗਦਾ। ਉਹਨੂੰ ਆਪਣੇ ਆਪ ਨੂੰ ਉਹਨੂੰ ਰਾਜੇ ਨੂੰ ਜਾਣੀ ਕਿ ਆਪਣਾ ਕਮਾਨ ਦੇ ਵਿੱਚ ਉਹਨੂੰ ਨੱਕ ਭੁੱਲ ਕੇ ਮੈਂ ਤਾਂ ਲੋਕੇ ਬੈਠਾ ਆ, ਉਹਨੂੰ ਗੁੱਸਾ ਆ ਗਿਆ ਕਹਿੰਦਾ ਮੈਨੂੰ ਦਿਖਾ ਲਾ ਕਿੱਥੋਂ ਕਹਿੰਦਾ ਨੱਕ ਪਿੰਗਾ ਇਹਦਾ। ਉਹਨਾਂ ਨੇ ਉਸ ਵੇਲੇ ਉਹਨੂੰ ਫੜ ਲਿਆ ਨਾਲੇ ਲੈ ਕੇ ਕਹਿੰਦਾ ਬਸ ਇੱਥੋਂ ਹੀ ਮਿੰਗਾ ਤੇ ਉਹ ਫੜ ਕੇ ਉਹਨੂੰ ਲੈ ਗਏ। ਹਾਂਜੀ, ਜਿਹੜਾ ਸ਼ਬਦ ਗੁਰਬਾਣੀ ਦੇ ਵਿੱਚ ਪੰਜਾਬੀ ਸਾਹਿਬ ਵਿੱਚ ਵੀ ਆਉਂਦਾ ਨਾ ਕਿ ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਜਦੋਂ ਮਰਜ਼ੀ ਸਹਿਜ ਸਿਆਣਪਾ ਜਿੰਨੀਆਂ ਮਰਜ਼ੀ ਹੋ ਜਾਏ ਨਾ, ਉਹਦਾ ਪ੍ਰੂਫ ਇਹ ਆ ਕਿ ਜਦੋਂ ਮੌਤ ਆਉਣੀ ਆ ਫਿਰ ਜੋ ਮਰਜ਼ੀ ਸਿਆਣਪਾ ਕਰ ਲਓ ਫਿਰ ਸਹਿਜ ਸਿਆਣਪਾ ਲੱਖ ਤਾਂ ਇੱਕ ਨਾ ਚੱਲੇ ਨਾਲ ਦੀ, ਫਿਰ ਕੋਈ ਨੀ ਚੱਲਦੀ।
ਵਧੀਆ ਤੁਸੀਂ ਕਹਾਣੀ ਸੁਣਾਈ ਹੈ। ਸੋ ਬਾਕੀ ਜ਼ਿੰਦਗੀ ਦਾ ਸੱਚ ਹੈ, ਜੇ ਜ਼ਿੰਦਗੀ ਹੈ ਤਾਂ ਮੌਤ ਵੀ ਆਉਣੀ ਆਉਣੀ ਹੈ, ਸੋ ਇਸ ਤੋਂ ਲੁੱਕ ਨੀ ਸਕਦੀ, ਛਿਪ ਨੀ ਸਕਦੀ। ਬਹੁਤ ਵਧੀਆ ਕਹਾਣੀ,
ਕੋਈ ਜਾਣ ਪਰੀ ਚੱਲਣੀ ਉੱਤੇ, ਕੋਈ ਕੋਈ ਚਤਰਾਜੀ ਨਹੀਂ ਚੱਲਣੀ
ਜੀ,
ਕੋਈ ਤੁਹਾਡੀ ਕੋਈ ਚੱਲਣਾ ਫਿਰ
ਉੱਥੇ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਬਹੁਤ ਵਧੀਆ ਕਹਾਣੀ।
ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਾਰੇ
ਜੀ। ਔਰ ਇਸੇ ਦੇ ਨਾਲ ਜੁੜੀ ਨਾ ਇੱਕ ਹੋਰ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂ। ਇੱਕ ਕੇਸ਼ ਨਾਮੀ ਦੀਪ ਦੇ ਵਿੱਚ ਇੱਕ ਸੌਦਾਗਰ ਜਿਹੜਾ ਉਸਨੂੰ ਇੱਕ ਇਨਸਾਨ ਨੂੰ ਮਿਲਿਆ ਔਰ ਉਸਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਸਦੇ ਕੋਲ ਨਾ ਸਮਾਨ ਦੇ ਨਾਲ ਲੱਦੇ ਹੋਏ 150 ਊਂਠ 40 ਸੇਵਾਦਾਰ ਸੀਗੇ ਤੇ ਉਸਨੇ ਇੱਕ ਜਿਹੜਾ ਦੂਜਾ ਇਨਸਾਨ ਨੂੰ ਉਹਨੂੰ ਆਪਣਾ ਮਹਿਮਾਨ ਬਣਾ ਲਿਆ ਔਰ ਸਾਰੀ ਰਾਤ ਉਹ ਆਪਣੀ ਰਾਮ ਕਹਾਣੀ ਉਹਨੂੰ ਸੁਣਾਉਂਦਾ ਰਿਹਾ ਕਿ ਮੇਰਾ ਇਤਨਾ ਮਾਲ ਤੁਰਕਿਸਤਾਨ ਦੇ ਵਿੱਚ ਪਿਆ, ਇੰਨਾ ਹਿੰਦੁਸਤਾਨ ਦੇ ਵਿੱਚ ਹੈ, ਇੰਨੀ ਜ਼ਮੀਨ ਫਲਾਣੀ ਜਗ੍ਹਾ ਤੇ ਪਈ ਆ। ਕਦੇ ਕਹਿੰਦਾ ਕਿ ਮੈਨੂੰ ਮਿਸਰ ਜਾਣ ਦਾ ਸ਼ੌਂਕ ਹੈ ਲੇਕਿਨ ਉੱਥੋਂ ਦਾ ਜਿਹੜਾ ਪੌਣ ਪਾਣੀ ਹੈ ਨਾ ਉਹ ਨੁਕਸਾਨਦੇਹ ਹੈ। ਫਿਰ ਕਹਿੰਦਾ ਕਿ ਜਨਾਬ ਮੇਰਾ ਵਿਚਾਰ ਨਾ ਇੱਕ ਹੋਰ ਯਾਤਰਾ ਕਰਨ ਦਾ ਹੈ ਕਿ ਮੈਂ ਇਹ ਵੀ ਯਾਤਰਾ ਕਰਾਂ, ਅਗਰ ਉਹ ਪੂਰੀ ਹੋ ਜਾਵੇ ਨਾ ਤੇ ਫਿਰ ਕਿਤੇ ਇਕੱਲਾ ਰਹਿਣ ਲੱਗ ਜਾਵਾਂਗਾ। ਤੇ ਦੂਜਾ ਇਨਸਾਨ ਉਹਨੂੰ ਪੁੱਛਦਾ ਕਿ ਉਹ ਕਿਹੜੀ ਯਾਤਰਾ ਹੈ, ਤਾਂ ਉਹ ਬੋਲੇ ਕਿ ਪਾਰਸ ਦਾ ਗੰਧਕ ਚੀਨ ਦੇਸ਼ ਦੇ ਵਿੱਚ ਲੈ ਜਾਣਾ ਚਾਹੁੰਦਾ ਹਾਂ ਕਿਉਂਕਿ ਸੁਣਿਆ ਕਿ ਉੱਥੇ ਇਸ ਦੀ ਬੜੀ ਚੰਗੀ ਕੀਮਤ ਮਿਲ ਜਾਂਦੀ ਹੈ। ਚੀਨ ਦੇ ਜਿਹੜੇ ਪਿਆਲੇ ਨੇ ਉਹ ਰੂਮ ਲੈ ਜਾਣਾ ਚਾਹੁੰਦਾ ਹਾਂ, ਔਰ ਉਥੋਂ ਰੂਮ ਦਾ ਦੇਬਾ ਹੁੰਦਾ ਇੱਕ ਪ੍ਰਕਾਰ ਦਾ ਬਹੁਤ ਕੀਮਤੀ ਕੱਪੜਾ, ਤੇ ਉਹ ਲੈ ਕੇ ਹਿੰਦੁਸਤਾਨ ਦੇ ਵਿੱਚ, ਤੇ ਹਿੰਦੁਸਤਾਨ ਦਾ ਜਿਹੜਾ ਫਲਾਦ ਮਤਲਬ ਲੋਹਾ ਹਲਬ ਦੇ ਵਿੱਚ, ਔਰ ਹਲਬ ਦਾ ਸ਼ੀਸ਼ਾ ਯਮਨ ਦੇ ਵਿੱਚ, ਔਰ ਯਮਨ ਦੀਆਂ ਚਾਦਰਾਂ ਲੈ ਕੇ ਪਾਰਸ ਮੁੜ ਆਵਾਂਗਾ, ਫਿਰ ਚੁੱਪ ਕਰਕੇ ਇੱਕ ਦੁਕਾਨ ਕਰ ਲਵਾਂਗਾ ਤੇ ਸਫ਼ਰ ਕਰਨਾ ਛੱਡ ਦਊਂਗਾ ਤੇ ਅੱਗੇ ਰੱਬ ਮਾਲਕ ਹੈ। ਤੇ ਉਹਦੀ ਇਹ ਭੁੱਖ ਦੇਖ ਕੇ ਉਹ ਇਨਸਾਨ ਤੰਗ ਆ ਗਿਆ ਤੇ ਉਹ ਬੋਲਿਆ ਕਿ ਤੁਸੀਂ ਸੁਣਿਆ ਹੋਣਾ ਕਿ ਗੌਰ ਦਾ ਇੱਕ ਬਹੁਤ ਵੱਡਾ ਸੌਦਾਗਰ ਜਦ ਘੋੜੇ ਤੋਂ ਡਿੱਗ ਕੇ ਮਰਨ ਲੱਗਿਆ ਤਾਂ ਉਸਨੇ ਇੱਕ ਠੰਡਾ ਜਿਹਾ ਹੌਕਾ ਭਰ ਕੇ ਕਿਹਾ ਕਿ ਖਾਹਿਸ਼ਮੰਦ ਬੰਦੇ ਦੀਆਂ ਇਹਨਾਂ ਦੋ ਅੱਖਾਂ ਨੂੰ ਸਬਰ ਹੀ ਭਰ ਸਕਦਾ ਜਾਂ ਫਿਰ ਕਬਰ ਦੀ ਮਿੱਟੀ। ਮੁਨਸ਼ੀ ਪ੍ਰੇਮ ਚੰਦ ਹੁਣਾਂ ਦੀ ਕਿਤਾਬ ਹੈ, ਉਹਦੇ ਵਿੱਚੋਂ ਇਹ ਕੁਝ ਸਤਰਾਂ ਸਨ। ਸੋ ਇਹ ਬਿਲਕੁਲ ਕੁਝ ਇਹੋ ਜਿਹੀਆਂ ਕਹਾਣੀਆਂ ਹੁੰਦੀਆਂ ਨੇ ਜੋ ਸਾਨੂੰ ਇੰਸਪਾਇਰ ਕਰਦੀਆਂ ਨੇ ਜ਼ਿੰਦਗੀ ਦੇ ਬਾਬਤ, ਜ਼ਿੰਦਗੀ ਨੂੰ ਜੀਣ ਦਾ ਜਿਹੜਾ ਇੱਕ ਤਰੀਕਾ ਹੈ ਉਹ ਸਿਖਾਉਂਦੀਆਂ ਨੇ। ਸਾਡੇ ਅਗਲੇ ਕਾਲਰ ਸਾਡੇ ਨਾਲ ਨੇ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ।
ਹੈਲੋ ਬੇਟਾ, ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ,
ਠੀਕ ਠਾਕ ਹੋ
ਜੀ? ਬਹੁਤ ਵਧੀਆ, ਕੀ ਕਹਿਣਾ ਚਾਹੋਗੇ?
ਅਸੀਂ ਵੀ ਠੀਕ, ਤੁਸੀਂ ਵੀ ਠੀਕ, ਖੁਸ਼ ਰਹੋ। ਤੇ ਅੱਜ ਸਟੋਰੀਆਂ, ਗਾਣੇ, ਗੀਤ ਨੇ ਕੀ ਕਰ ਰਹੇ ਹੋ
ਜੀ? ਕਹਾਣੀਆਂ ਵੀ ਚੱਲ ਰਹੀਆਂ ਨੇ, ਗੀਤ ਵੀ ਅਗਰ ਤੁਸੀਂ ਸੁਣਨਾ ਉਹ ਵੀ ਸੁਣਾ ਰਹੇ ਹਾਂ, ਤੇ ਨਾਲ ਨਾਲ ਕੋਈ ਅਗਰ ਤੁਸੀਂ ਸ਼ੇਰੋ ਸ਼ਾਇਰੀ, ਕੋਈ ਗਜ਼ਲ ਤੁਸੀਂ ਸਾਂਝੀ ਕਰਨੀ ਹੈ, ਕਹਾਣੀ ਸਾਂਝੀ ਕਰਨੀ ਹੈ, ਕਰ ਸਕਦੇ ਹੋ।
ਮੈਂ ਛੋਟੀ ਜਿਹੀ ਸਟੋਰੀ ਸੁਣਾ ਦਿੰਦੀ ਹਾਂ ਤੇ ਇੱਕ ਗਾਣਾ ਤੂੰ ਮੈਨੂੰ ਸੁਣਾ ਦੀ। ਥੈਂਕ ਯੂ
ਜੀ, ਦੱਸ ਦਿਓ ਜੀ, ਦੱਸ ਦਿਓ।
ਛੋਟੀ ਜਿਹੀ ਸਟੋਰੀ ਹੈ। ਚਾਰ ਆਦਮੀ ਸੀ, ਉਹ ਜਿੰਦਗੀ ਚ ਕੋਈ ਚੰਗਾ ਕੰਮ ਨਹੀਂ ਕਰ ਸਕਦੇ ਸੀ।
ਅੱਛਾ ਜੀ।
ਜੋ ਵੀ ਡਾਕਾ ਚੋਰੀ ਮਾੜਾ ਕੰਮ ਕਰਦੇ ਸੀ ਰੋਜ਼।
ਅੱਛਾ ਜੀ।
ਇੱਕ ਦਿਨ ਉਹ ਜਾ ਰਹੇ ਸੀ ਕਿਤੇ ਚੋਰੀ ਚਪੋਰੀ ਜਾਂ ਕੋਈ ਡਾਕਾ ਛੱਕਾ ਮਾਰਦੇ ਹੋਣ ਜਾਂ ਕੋਈ ਮਾੜਾ ਕੰਮ ਕਰਨ ਚੱਲੇ ਜਾ ਰਹੇ। ਇੱਕ ਆਦਮੀ ਮਿਲ ਗਿਆ ਰਸਤੇ ਚ ਉਹਨਾਂ ਨੂੰ।
ਹਾਂਜੀ।
ਉਹ ਕਹਿੰਦਾ ਤੁਸੀਂ ਕਿੱਥੇ ਚੱਲੇ ਹੋ? ਉਹ ਕਹਿੰਦੇ ਨੇ ਅਸੀਂ ਕੋਈ ਚੋਰੀ ਚਪੋਰੀ ਜਾਂ ਕੋਈ ਮਾੜਾ ਕੰਮ ਕਰਨੇ ਆ, ਮਾੜਾ ਹੀ ਕਰਨਾ, ਕਿਤੇ ਚੱਲੇ ਹੋਵਾਂਗੇ। ਉਹ ਬੰਦਾ ਕਹਿੰਦਾ ਜਿੱਦਾਂ ਤੁਸੀਂ ਇੰਨੇ ਮਾੜੇ ਕੰਮ, ਤੁਸੀਂ ਅਸੀਂ ਅਖੇ ਰੋਜ਼ ਹੀ ਕੰਮ ਕੋਈ ਚੰਗਾ ਕਰ ਨਹੀਂ ਸਕਦੇ, ਸਾਡੀ ਕਿਸਮਤ ਚ ਹੈ। ਉਹਨੇ ਕਿਹਾ ਜਦੋਂ ਤੁਸੀਂ ਦੁਨੀਆਂ ਤੋਂ ਜਾਣਾ ਹੈ ਤੁਹਾਨੂੰ 84 ਲੱਖ ਜੂਣ ਭੋਗਣਗੇ, ਨਰਕਾਂ ਸੱਟਣਗੇ, ਤੁਸੀਂ ਇੰਨੇ ਮਾੜੇ ਕੰਮ ਕਰਦੇ ਹੋ, ਕਿਸੇ ਚੰਗੇ ਰਸਤੇ ਪੈ ਜਾਂਦੇ ਅਸੀਂ ਪੈ ਨੀ ਸਕਦੇ, ਸਾਡੀ ਕਿਸਮਤ ਚ ਇਹੀ ਕੁਛ। ਤੋ ਉਹ ਬੰਦਾ ਤਾਂ ਵਿਚਾਰਾ ਨਿਕਲ ਗਿਆ, ਤੋ ਤੁਰੇ ਗਏ ਅੱਗੋ ਜਾਂਦਾ ਨੇ, ਸਾਧ ਸੀ ਉਹ ਧੋਣੀ ਲਾ ਕੇ ਬੈਠਾ ਸੀ ਤੇ ਉੱਥੇ ਨਾ ਜਾ ਕੇ ਬਹਿ ਗਏ 2 ਮਿੰਟ। ਤੇ ਉਹਨੇ ਕਿਹਾ, ਉਹਨੇ ਆਵਾਜ਼ ਮਾਰ ਲਈ ਸਾਧ ਨੇ, ਤੇ ਬੰਦੇ ਦੀ ਕਿਸਮਤ ਜਾਗੀ ਤੋਂ ਉੱਥੇ ਚਲੇ ਗਏ ਚਾਰੇ। ਸਾਧ ਨੂੰ ਆਉਂਦੇ ਨੇ, ਸਾਧ ਨੇ ਕਿਹਾ ਤੁਸੀਂ ਕੀ ਕੰਮ ਕਰਦੇ, ਕਿੱਥੇ ਜਾ ਰਹੇ, ਕਿੱਧਰੋਂ ਆਏ ਜੇ? ਤੇ ਉਹਨਾਂ ਸਾਧ ਨੂੰ ਕਹਿੰਦੇ ਵੀ ਅਸੀਂ ਕੋਈ ਕੰਮ ਚੰਗਾ ਨੀ ਕਰਦੇ, ਅਸੀਂ ਅੱਜ ਵੀ ਕਿਤੇ ਮਾੜਾ ਕੰਮ ਹੀ ਕਰਨ ਚੱਲੇ ਆ। ਉਹ ਕਹਿੰਦਾ ਜਦੋਂ ਤੁਸੀਂ ਜਾਣਾ ਹੈ ਤੁਹਾਨੂੰ ਬੜੇ ਨਰਕਾਂ ਸੱਟਣਗੇ, ਤੁਸੀਂ ਸਾਰੀ ਜ਼ਿੰਦਗੀ ਮਾੜਾ ਕੰਮ ਕੀਤਾ, ਸਾਰੀ ਜ਼ਿੰਦਗੀ ਮਾੜਾ ਕੰਮ ਕੀਤਾ, ਕਰੀ ਜਾਂਦੇ। ਉਹਨਾਂ ਕਿਹਾ ਤੁਸੀਂ ਤੇ ਨਰਕ ਨੂੰ ਜਾਓਗੇ, ਤੁਹਾਨੂੰ ਬੜੀ ਤਕਲੀਫ ਮਿਲੇਗੀ, ਤੁਸੀਂ ਬੜਾ ਰੋਵੋਗੇ, ਪਿੱਟੋਗੇ, ਤੁਸੀਂ ਫਿਰ ਕੀ ਕਰੋਗੇ? ਤੇ ਉਹ ਕਹਿੰਦੇ ਨੇ, ਉਹਨੇ ਮਨ ਚ ਆ ਗਏ, ਤੇ ਕਹਿੰਦੇ ਨੇ ਸਾਧੂ ਨੂੰ ਵੀ ਬਾਬਾ ਅਸੀਂ ਹੁਣ ਕਰੀਏ ਵੀ ਕੀ ਆ, ਕਿਸੇ ਨਰਕਾਂ ਤੇ ਜਾਣਾ ਹੀ, ਜਿਵੇਂ ਤੁਸੀਂ ਸਾਨੂੰ ਦੱਸਿਆ ਸਾਡੀ ਉੱਥੇ ਜਾ ਕੇ ਜ਼ਿੰਦਗੀ ਤੇ ਖਰਾਬ ਹੋ ਜਾਣੀ। ਉਹ ਕਹਿੰਦਾ ਹੈ ਵੀ ਮੈਂ ਅੱਜ ਚੱਲਿਆ ਧਰਮਰਾਜ ਦੇ ਕੋਲ ਤੇ ਤੁਸੀਂ ਮੇਰੇ ਨਾਲ ਪਿੱਛੇ ਪਿੱਛੇ ਚੱਲ ਪਵੋ, ਅੱਗੇ ਅੱਗੇ ਮੈਂ ਆਵਾਂਗਾ, ਤਾਂ ਤੁਸੀਂ ਜਾਂਦੀ ਮੌਤ ਜਿਹੜੀ ਉਹ ਕੱਲ ਨੂੰ ਆ ਜਾਣੀ ਹੈ, ਤੇ ਤੁਸੀਂ ਨਰਕ ਨੂੰ ਚਲੇ ਜਾਓਗੇ। ਤੇ ਉਹ ਕਹਿੰਦਾ ਮੈਂ ਚੱਲਾਂਗਾ, ਮੇਰੇ ਨਾਲ ਚਲੋ, ਤੁਸੀਂ ਮੇਰੀ ਬੈਠੇ ਛੱਡ 2 ਮਿੰਟ, ਤੁਸੀਂ ਮੇਰੇ ਪਿੱਛੇ ਪਿੱਛੇ ਚੱਲੋ ਤੇ ਮੈਂ ਅੱਗੇ ਅੱਗੇ ਚੱਲਾਂਗਾ, ਜਦੋਂ ਧਰਮਰਾਜ ਨੇ ਆ ਜਾਣਾ ਨਾ ਤੁਹਾਡੀ ਜਾਨ ਕੱਢਣੀ ਹੈ, ਤੇ ਤੁਸੀਂ ਤੁਹਾਨੂੰ ਨਰਕ ਵਾਲੇ ਦਰਵਾਜੇ ਸੱਟਣਗੇ, ਤੇ ਮੈਂ ਇਹ ਕਰਾਂਗਾ, ਮੈਂ ਨਰਕ ਵਾਲੇ ਦਰਵਾਜੇ ਖਲੋ ਕੇ ਜਵਾਂ ਨਾਲ ਗੱਲਾਂ ਕਰਾਂਗਾ, ਤੇ ਤੁਸੀਂ ਇੱਕ ਮੇਰੇ ਨਾਲ ਇੱਕ ਪਰਨ ਕਰ ਲਓ, ਜਿੱਥੇ ਹੁਣ ਤੁਰੇ ਜੇ ਤੋਰ ਤੱਕ ਸਤਨਾਮ ਵਾਹਿਗੁਰੂ ਪੜ੍ਹਦੇ ਚੱਲੋ, ਤੁਹਾਨੂੰ ਮੈਂ ਸੁਰਗ ਬੁਲਾ ਦਿਆਂਗਾ। ਉਹਨਾਂ ਨੇ ਉੱਚੀ ਉੱਚੀ ਸਤਨਾਮ ਵਾਹਿਗੁਰੂ, ਡਰ ਗਏ ਸਾਹ ਦੀ ਗੱਲ ਸੁਣ ਕੇ, ਸਤਨਾਮ ਵਾਹਿਗੁਰੂ ਪੜ੍ਹਦੇ ਗਏ, ਪਤਾ ਕਿੰਨੀ ਦੂਰ ਗਏ। ਜਦੋਂ ਚਲੇ ਗਏ ਨੇੜੇ ਤਾਂ ਉਹਨੇ ਇਸ਼ਾਰਾ ਕੀਤਾ ਸਾਧ ਨੇ ਵੀ ਮੈਂ ਨਰਕ ਵਾਲੇ ਪਾਸੇ ਜਮਾਂ ਨਾਲ ਗੱਲਾਂ ਕਰਾਂਗਾ, ਤੁਸੀਂ ਭੱਜ ਕੇ ਸੁਰਗ ਵਾਲੇ ਪਾਸੇ ਵੜ ਜਾਇਆ ਜੀ, ਪਰ ਸਤਨਾਮ ਵਾਹਿਗੁਰੂ ਨਾ ਛੱਡਿਆ, ਇਹ ਬੜੀ ਚੱਲਿਆ। ਤਾਂ ਉਹ ਜਿਹੜੇ ਸੀ ਸਾਧ, ਉਹ ਜਾਮਾ ਆ ਗਏ, ਉਹਨਾਂ ਨੇ ਖਿੱਚ ਕੇ ਪਰਾਂ ਲਿਜਾਣ ਲੱਗੇ, ਤਾਂ ਉਹ ਸਾਧ ਉਹਨਾਂ ਨਾਲ ਗੱਲਾਂ ਕਰਨ ਲੱਗ ਪਿਆ, ਤੇ ਉਹ ਨਰਕ ਵਾਲੇ ਬੂਹ ਚ ਵਾਹਿਗੁਰੂ ਸਤਨਾਮ ਦਾ ਜਾਪ ਕਰਦੇ ਕਰਦੇ ਅੰਦਰ ਚਲੇ ਗਏ। ਜਿਹਨਾਂ ਸਾਰੀ ਜ਼ਿੰਦਗੀ ਮਾੜਾ ਕੰਮ ਕੀਤਾ ਉਹ ਸੁਰਗਾਂ ਨੂੰ ਚਲੇ ਗਏ। ਕਿਉਂ ਚਲੇ ਗਏ? ਇਹ ਘੜੀ ਆਦੀ ਸਿਫ ਨਿਆਜ ਹਨਾ ਉਹਨਾਂ ਨੇ ਰਾਹ ਦੇ ਆ ਕੇ ਰੱਬ ਦਾ ਨਾਮ ਜਪ ਲਿਆ ਤੇ ਲੋਹਿਆ ਜਿਹੜਾ ਸੀ ਉਹ ਲੱਕੜੀ ਨਾਲ ਤਰ ਗਿਆ। ਸੋ ਗੱਲ ਹੈਗੀ ਏ ਕਈ ਵਾਰੀ ਆਪਾਂ ਕਈ ਮਾੜੇ ਕੰਮ ਦੁਨੀਆਂ ਕਰ ਲਈ ਜੇ ਥੋੜਾ ਚੰਗਾ ਵੀ ਕਰ ਲਈ ਤੇ ਕੋਈ ਚੰਗਾ ਰਸਤਾ ਬੇਟੇ ਮਿਲ ਹੀ ਜਾਂਦਾ
ਹਨਾ।
ਤੇ ਮੈਨੂੰ ਤਾਂ ਇੱਕ ਗੱਲ ਉਹਨਾਂ ਦੇ ਇੱਕ ਸੱਤ ਨਾਲ ਵਾਹਿਗੁਰੂ ਪੜਦਿਆਂ ਪੜਦਿਆਂ ਉਹਨਾਂ ਨੇ ਨਰਕ ਕੱਟਿਆ ਗਿਆ ਸੁਰਗ ਨੂੰ ਚਲੇ ਗਿਆ ਤਾਂ ਮੈਨੂੰ ਆ ਗਾਣਾ ਸੁਣਾ ਦੀ ਬੇਟੇ
ਹੈਲੋ
ਮੈਂ ਤੈਨੂੰ ਦੱਸ ਦੇਣੀ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ
ਕਹਾਣੀ ਕੋਈ ਗਜ਼ਲ ਕੋਈ ਕਵਿਤਾ ਕੋਈ ਸ਼ੇਰ ਓ ਸ਼ਾਇਰੀ ਕੋਈ ਬਹੁਤ ਪਿਆਰਾ ਜਿਹਾ ਖਿਆਲ ਕੋਈ ਜ਼ਿੰਦਗੀ ਦੀ ਬਾਤ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਹੈ ਤਾਂ ਇਸ ਪ੍ਰੋਗਰਾਮ ਦੇ ਜ਼ਰੀਏ ਸਾਂਝ ਪਾ ਸਕਦੇ ਹੋ। ਫਿਲਹਾਲ ਵਿਰਾਸਤ ਸਿੰਧ ਦੀ ਆਵਾਜ਼ ਚ ਇਸ ਗੀਤ ਦੇ ਚੰਦ ਬੋਲ ਸੁਣਦੇ ਹਾਂ ਫਿਰ ਉਸ ਤੋਂ ਬਾਅਦ ਅਗਲੇ ਗੀਤ ਦੇ ਵੱਲ ਚੱਲਾਂਗੇ।
ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਕਹਾਣੀਆਂ ਦਾ ਤੇ ਮੈਂ ਕਿਹਾ ਚਲੋ ਇੱਕ ਛੋਟੀ ਜਿਹੀ ਅਸੀਂ ਵੀ ਸ਼ੇਅਰ ਕਰ ਦਿੰਦੇ
ਹਾਂ।
ਇੱਕ ਗੁਜਰੀ ਸੀ ਤੇ ਉਹ ਆਪਣਾ ਦੁੱਧ ਵੇਚ ਰਹੀ ਸੀ ਠੀਕ ਆ, ਜਿੱਦਾਂ ਵੀ ਉਹਦੇ ਕੋਲ ਕਸਟਮਰ ਆਉਂਦੇ ਕੋਈ ਰੁਪਈਏ ਦਾ, ਕੋਈ ਦੋ ਰੁਪਈਏ ਦਾ, ਕੋਈ ਤਿੰਨ ਰੁਪਈਏ ਦਾ, ਉਸ ਹਿਸਾਬ ਨਾਲ ਉਹ ਸਾਰਿਆਂ ਨੂੰ ਦੇਈ ਜਾ ਰਹੀ ਸੀ। ਤੇ ਕੀ ਹੋਇਆ, ਉਹ ਜਦੋਂ ਪੂਰੀ ਲਾਈਨ ਸਾਰਿਆਂ ਦਾ ਭੁਗਤਾਨ ਹੋ ਗਿਆ ਤੇ ਲਾਸਟ ਦੇ ਵਿੱਚ ਜਿਹੜਾ ਬੰਦਾ ਖੜਾ ਸੀ ਤੇ ਉਹ ਗੁਜਰੀ ਨੇ ਉਹਨੂੰ ਦੁੱਧ ਦੀ ਚਲੋ ਗਾਗਰ ਸੀਗੀ ਤੇ ਉਹ ਸਾਰੀ ਪਲਟ ਦਿੱਤੀ ਤੇ ਉਹਦੇ ਤੋਂ ਉਸਨੇ ਪੈਸੇ ਵੀ ਦਿੱਤੇ, ਨਾ ਉਹਨੇ ਪੈਸੇ ਗਿਣੇ ਤੇ ਨਾ ਉਹਨੇ ਦੁੱਧ ਦਾ ਕੋਈ ਹਿਸਾਬ ਕਿਤਾਬ ਰੱਖਿਆ। ਠੀਕ ਹੈ, ਤੇ ਉਹ ਬੁੱਲੇ ਸ਼ਾਹ ਇਹ ਕੌਤਕ ਦੇਖ ਰਿਹਾ ਸੀਗਾ ਤੇ ਉਹ ਆਪਣੀ ਜਿੱਦਾਂ ਉਹ ਮਾਲਾ ਗਿਣ ਗਿਣ ਕੇ ਫੇਰ ਰਿਹਾ ਸੀਗਾ ਤੇ 101 ਵਾਰ ਫੇਰਦੇ ਆ, ਜਿੱਦਾਂ ਉਹ 100 ਤੋਂ ਬਾਅਦ ਫੇਰ ਉਹਦੀ ਗਿਣਤੀ ਅਕਾਊਂਟਿੰਗ ਕਰਦੇ ਆ। ਤੇ ਬੁੱਲੇ ਸ਼ਾਹ ਦੇ ਦਿਮਾਗ ਵਿੱਚ ਖਿਆਲ ਆਇਆ ਕਿ ਜੇ ਕਿਉਂ ਨਾ ਇਹਨੂੰ ਗੁਜਰੀ ਨੂੰ ਪੁੱਛਿਆ ਜਾਵੇ ਵੀ ਪੂਰੀ ਲਾਈਨ ਆ, ਤੂੰ ਹਰ ਇੱਕ ਦੇ ਕੋਲ ਪੈਸੇ ਲੈ ਆ, ਉਹਦੇ ਹਿਸਾਬ ਨਾਲ ਉਹਨੂੰ ਦੁੱਧ ਦਿੱਤਾ, ਜੇ ਜਿਹੜਾ ਲਾਸਟ ਵਾਲਾ ਕਸਟਮਰ ਸੀਗਾ ਤੇ ਉਹਨੇ ਉਹਦੀ ਗੁਜਰੀ ਦੀ ਮੁੱਠੀ ਵਿੱਚ ਪਤਾ ਨੀ ਚਲੋ ਕਿੰਨੇ ਪੈਸੇ ਹੋਣਗੇ ਅਨਲਿਮਿਟਿਡ, ਤੇ ਗੁਜਰੀ ਨੇ ਵੀ ਉਹਨੂੰ ਜਿੰਨੀ ਵੀ ਗਾਗਰ ਬਾਅਦ ਚ ਬਚਿਆ ਹਿੱਸਾ ਸੀਗਾ ਤੇ ਉਹਨੇ ਸਾਰੇ ਉਹਦੀ ਬਾਲਟੀ ਤੇ ਲੱਭ ਦਿੱਤਾ। ਜਦੋਂ ਬੁੱਲੇ ਸ਼ਾਹ ਨੇ ਉਹਨੂੰ ਕਿਹਾ ਗੁਜਰੀ ਨੇ ਬੇਟਾ ਇੱਕ ਸਵਾਲ ਪੁੱਛਿਆ ਤੇ ਕਹਿੰਦੀ ਹਾਂਜੀ, ਤੇ ਕਹਿੰਦੇ ਬੇਟਾ ਤੂੰ ਸਾਰਿਆਂ ਤੋਂ ਪੈਸੇ ਲਏ ਤੇ ਇਹਦੇ ਪੈਸੇ ਦਿੱਤੇ ਆ, ਤੂੰ ਨਾਲ ਉਹਦੀ ਕਾਊਂਟਿੰਗ ਕੀਤੀ ਤੇ ਆ ਦੁੱਧ ਦੀ ਜਿਹੜੀ ਗਾਗਰ ਸੀਗੀ ਤੂੰ ਉਹਦੀ ਬਾਲਟੀ ਚ ਪੂਰੇ ਬਾਤਲ ਚ ਹਲਾ ਦਿੱਤੀ ਤੇ ਇਹਦਾ ਕੀ ਕਾਰਨ। ਤੇ ਉਹ ਗੁਜਰੀ ਨੇ ਉਹਨੇ ਜਵਾਬ ਦਿੱਤਾ ਕਹਿੰਦੀ ਬਾਕੀ ਮੇਰੇ ਕਸਟਮਰ ਸੀਗੇ ਤੇ ਇਹ ਮੇਰਾ ਪ੍ਰੇਮੀ ਸੀਗਾ ਵੀ ਜਿਹਨੂੰ ਮੈਂ ਆਪਣੇ ਦਿਲੋਂ ਪਿਆਰ ਕਰਦੀ ਹਾਂ। ਤੇ ਉਸ ਹਿਸਾਬ ਨਾਲ ਫਿਰ ਬੁੱਲੇ ਸ਼ਾਹ ਦੇ ਦਿਮਾਗ ਚ ਇਕਦਮ ਖਿਆਲ ਆਇਆ, ਕਹਿੰਦਾ ਮਨਾ ਤੂੰ ਤਾਂ ਸਾਰੀ ਉਮਰ ਉਹ ਜਿਹੜਾ ਪਰਮਾਤਮਾ ਵਾਹਿਗੁਰੂ ਦੀ ਉਹਦੀ ਜਿਹੜੀ ਮਾਲਾ ਦੀ ਤੁਸੀਂ ਗਿਣਤੀ ਕਰਕੇ ਫੇਰਦਾ ਰਿਹਾ, ਤਾਂ ਬੁੱਲੇ ਸ਼ਾਹ ਨੂੰ ਉਸ ਟਾਈਮ ਇਹੋ ਜਿਹਾ ਗਿਆਨ ਹੋਇਆ, ਉਹਨੇ ਆਪਣੀ ਜਿਹੜੀ ਮਾਲਾ ਸੀ ਉਹ ਵਗਾਹ ਕੇ ਮਾਰੀ, ਉਹਦਾ ਮਣਕਾ ਮਣਕਾ ਕਰ ਦਿੱਤਾ। ਕਹਿੰਦਾ ਦੇਖੋ ਬੰਦਾ ਤੂੰ ਤਾਂ ਸਾਰੀ ਉਮਰ ਉਸ ਸ੍ਰਿਸ਼ਟੀ ਨੂੰ ਰਚਨ ਵਾਲੇ ਨਾਲ ਹਿਸਾਬ ਕਿਤਾਬ ਕਰਦਾ ਰਿਹਾ ਵੀ ਤੇਰੇ ਨਾਲ ਤਾਂ ਇਹ ਗੁਜਰੀ ਸਿਆਣੀ ਹੈ, ਤੈਨੂੰ ਚਾਹੀਦੀ ਕੋਈ ਸਿੱਖਿਆ ਲੈਣੀ ਚਾਹੀਦੀ ਹੈ। ਠੀਕ ਹੈ ਜੀ, ਤੇ ਬਾਕੀ ਬਾਕੀ ਬਹੁਤ ਬਹੁਤ ਵਧੀਆ, ਸ਼ੁਕਰੀਆ ਤੁਹਾਡਾ ਕਾਲ ਲੈਣ ਵਾਸਤੇ,
ਸ਼ੁਕਰੀਆ, ਧੰਨਵਾਦ ਜੀ, ਧੰਨਵਾਦ ਗੱਲਾਂ ਬਾਤਾਂ ਸਾਂਝੀਆਂ ਕਰਨ ਦੇ ਲਈ। ਔਰ ਜ਼ਿੰਦਗੀ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਨੇ ਬਿਲਕੁਲ ਏਦਾਂ ਦੀਆਂ ਹੁੰਦੀਆਂ ਨੇ ਜੋ ਸਬਕ ਬਣ ਜਾਂਦੀਆਂ ਨੇ, ਹਨਾ ਜੀ। ਸੋ ਖੈਰ ਜੀ, ਤੁਸੀਂ ਵੀ ਕੋਈ ਅਗਰ ਜ਼ਿੰਦਗੀ ਦੀ ਬਾਤ ਪਾਉਣਾ ਚਾਹੁੰਦੇ ਹੋ, ਕੋਈ ਮਿੰਨੀ ਕਹਾਣੀ, ਕੋਈ ਗਜ਼ਲ, ਕੋਈ ਗੀਤ, ਕੋਈ ਸ਼ੇਰੋ ਸ਼ਾਇਰੀ, ਤੁਸੀਂ ਵੀ ਸਾਂਝੀ ਕਰ ਸਕਦੇ ਹੋ ਪ੍ਰੋਗਰਾਮ 'ਚ। 10 ਕੁ ਮਿੰਟ ਹਜੇ ਹੋਰ ਹੈਗੇ ਨੇ ਜੀ ਸਾਡੇ ਨਾਲ, ਜਾਂਦੇ ਜਾਂਦੇ ਬਿਲਕੁਲ ਜ਼ਿੰਦਗੀ ਦੀ ਇੱਕ ਐਸੀ ਬਾਤ ਵੀ ਪਾਵਾਂਗੇ ਜਿਸ ਨੂੰ ਸੁਣ ਕੇ ਤੁਹਾਨੂੰ ਜ਼ਿੰਦਗੀ ਦੇ ਨਾਲ ਪਿਆਰ ਹੋ ਜਾਏਗਾ। ਸਵਾਗਤ ਜੀ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
ਜੀ।
ਤੇ ਇੱਕ ਸੰਦੀਪ, ਇੱਕ ਗਜ਼ਲ ਸੁਣਾਉਣੀ ਸੀ ਮੈਂ।
ਹਾਂਜੀ ਜ਼ਰੂਰ, ਪਰ ਉਸ ਤੋਂ ਪਹਿਲਾਂ ਆਪਾਂ ਨਾਂ ਸਾਂਝਾ ਕਰ ਲਈਏ। ਬਚਿੱਤਰ ਸਿੰਘ ਜੀ ਜੁੜੇ ਨੇ ਸਾਡੇ ਨਾਲ। ਬਚਿੱਤਰ ਜੀ ਕਿਹੜੀ ਥਾਂ ਤੋਂ?
ਕੈਲੀਫੋਰਨੀਆ ਤੋਂ।
ਕੈਲੀਫੋਰਨੀਆ ਤੋਂ ਜੀ, ਠੀਕ ਹੈ ਜੀ। ਤੇ ਕਿਹੜੀ ਗਜ਼ਲ ਅੱਜ ਸਾਂਝੀ ਕਰਨੀ ਹੈ ਤੁਸੀਂ?
ਆਪਣੇ ਗੁਰਭਜਨ ਗਿੱਲ ਦੀ ਹੈਗੀ ਜੀ ਗਜ਼ਲ, ਬਹੁਤ ਸੋਹਣੀ ਹੈ।
ਬਹੁਤ ਵਧੀਆ ਲੇਖਕ ਔਰ ਬਹੁਤ ਸੋਹਣਾ ਲਿਖਦੇ ਨੇ ਗੁਰਭਜਨ ਗਿੱਲ ਜੀ। ਤੇ ਜੀ ਆਉਣ ਦਿਓ ਫਿਰ।
ਹਾਂਜੀ ਹਾਂ, ਉਹ ਹੈ ਡਾਲਰ ਦੇ ਅੱਗੇ ਮੁੱਲ ਘੱਟ ਗਿਆ ਰੁਪਇਆਂ ਦਾ
ਜੀ।
ਹਾਂਜੀ, ਡਾਲਰ ਦੇ ਅੱਗੇ ਮੁੱਲ ਘੱਟ ਗਿਆ ਰੁਪਇਆਂ ਦਾ, ਪੈ ਗਿਆ ਪਟਾਕਾ ਸਾਡੇ ਭਰਮਾਂ ਦੇ ਪਹੀਆਂ ਦਾ
ਜੀ।
ਚੱਬ ਜਾਊ ਸਾਨੂੰ ਮੰਡੀ ਆਲਮੀ ਦਾ ਦਿਓ ਦੈਂਤ। ਚੱਬ ਜਾਊ ਸਾਨੂੰ ਮੰਡੀ ਆਲਮੀ ਦਾ ਦਿਓ ਦੈਂਤ, ਪਿੱਛੋਂ ਪਤਾ ਲੱਗਦਾ ਸਿਆਣੇ ਦੀਆਂ ਕਈਆਂ ਦਾ।
ਕਿਆ ਬਾਤ ਹੈ,
ਪਿੱਛੋਂ ਪਤਾ ਲੱਗਦਾ ਸਿਆਣੇ ਦੀਆਂ ਕਈਆਂ ਦਾ। ਸੱਜਰੀ ਪਕਾ ਕੇ ਦੇਣ ਵਾਲੀ ਬੇਬੇ ਮਰ ਗਈ, ਸੱਜਰੀ ਪਕਾ ਕੇ ਦੇਣ ਵਾਲੀ ਬੇਬੇ ਮਰ ਗਈ, ਢੇਰ ਹੈ ਫਰਿੱਜ ਵਿੱਚ ਵੇਹੀਆਂ ਤਰਵੇਹੀਆਂ ਦਾ।
ਬਹੁਤ ਖੂਬ।
ਕਰੀ ਨਾ ਬਹਾਨੇ ਚੱਲ ਕਾਫਲੇ ਦੇ ਨਾਲ ਨਾਲ, ਬਣੀ ਨਾ ਪੁਜਾਰੀ ਵੀਰਾ ਪੈੜਾਂ ਪਿੱਛੇ ਰਹੀਆਂ ਦਾ।
ਬਹੁਤ ਵਧੀਆ।
ਕਰੀ ਨਾ ਬਹਾਨੇ ਚੱਲ ਕਾਫਲੇ ਦੇ ਨਾਲ ਨਾਲ, ਬਣੀ ਨਾ ਪੁਜਾਰੀ ਵੀਰਾ ਪੈੜਾਂ ਪਿੱਛੇ ਰਹੀਆਂ ਦਾ।
ਬਹੁਤ ਖੂਬ।
ਮੁੱਲ ਕਦੇ ਮੰਗਿਆ ਸ਼ਹੀਦਾਂ ਨਾ ਮਰੀਦਾਂ ਨੇ, ਕੀਤਾ ਨਾ ਬਖਾਵਾ ਸੱਟਾਂ ਮੋਹਰਾਂ ਉੱਤੇ ਸਹੀਆਂ ਦਾ।
ਕਿਆ ਬਾਤ ਹੈ, ਕਿਆ ਬਾਤ ਹੈ।
ਤੇ ਸੁਰਗਾਂ ਨੂੰ ਵੇਚਣਾ ਤੂੰ ਨਰਕਾਂ ਦਾ ਡਰ ਦੇ ਦੇ, ਸੁਰਗਾਂ ਨੂੰ ਵੇਚਣਾ ਤੂੰ ਨਰਕਾਂ ਦਾ ਡਰ ਦੇ ਦੇ, ਛੱਡ ਖਹਿੜਾ ਪਾਉਂਦਿਆਂ ਪੱਤਰੀਆਂ ਬਹੀਆਂ ਦਾ, ਪਾਉਂਦਿਆਂ ਤੂੰ ਛੱਡ ਖਹਿੜਾ ਪੱਤਰੀਆਂ ਬਹੀਆਂ ਦਾ।
ਬਹੁਤ ਵਧੀਆ, ਬਹੁਤ ਵਧੀਆ।
ਅਕਲੇ ਨੀ ਅਕਲੇ ਤੂੰ ਰੋਕ ਨਾ ਦੀਵਾਨਿਆਂ ਨੂੰ, ਅਕਲੇ ਨੀ ਅਕਲੇ ਤੂੰ ਰੋਕ ਨਾ ਦੀਵਾਨਿਆਂ ਨੂੰ, ਕਤਲਗਾਹ ਚ ਮੁੱਲ ਕੀ ਏ ਦਸ ਤੇਰੇ ਜਹੀਆਂ ਦਾ।
ਬਹੁਤ ਵਧੀਆ ਜੀ।
ਕਤਲਗਾਹ ਚ ਮੁੱਲ ਕੀ ਏ ਦਸ ਤੇਰੇ ਜਹੀਆਂ, ਜਿੱਥੇ ਜਿੱਥੇ ਪਰਵਾਨੇ ਨੂੰ ਸੜਦੇ ਉੱਥੇ ਅਕਲ ਦਾ ਕੰਮ ਹੈ ਨੀ ਨਾ ਕੋਈ।
ਬਿਲਕੁਲ ਜੀ, ਬਿਲਕੁਲ, ਬਹੁਤ ਵਧੀਆ।
ਚੰਗਾ ਜੀ, ਕੋਈ ਹੁਣ ਕਿਸੇ ਹੋਰ ਸਰੋਤੇ ਜੀ ਸੁਣ ਲਓ ਤੁਸੀਂ।
ਬਹੁਤ ਸੋਹਣੀ ਗਜ਼ਲ ਤੁਸੀਂ ਸਾਂਝੀ ਕੀਤੀ ਹੈ ਗੁਰਭਜਨ ਗਿੱਲ ਜੀ ਦੀ ਲਿਖੀ ਹੋਈ। ਬਾਕੀ ਜਿਸ ਅੰਦਾਜ਼ ਨਾਲ ਤੁਸੀਂ ਸੁਣਾਈ ਹੈ ਨਾ, ਬੜੀ ਠਰਮੇ ਦੇ ਨਾਲ, ਉਹ ਬਹੁਤ ਪਿਆਰਾ ਸੀ। ਥੈਂਕ ਯੂ ਸੋ ਮਚ, ਸ਼ੁਕਰੀਆ ਜੀ, ਸ਼ੁਕਰੀਆ।
ਅੱਛਾ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸਾਡੇ ਨਾਲ ਇਸ ਵਕਤ ਗੁਰਦੀਪ ਓਪਰਾਏ ਜੀ ਕੈਨੇਡਾ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ। ਸਤਿ ਸ੍ਰੀ ਅਕਾਲ ਤੁਹਾਨੂੰ ਵੀ ਗੁਰਦੀਪ ਜੀ। ਔਰ ਗੁਰਮੀਤ ਸਿੰਘ ਭੁੱਲਰ ਜੀ ਕੁਵੈਤ ਤੋਂ ਜੁੜੇ ਨੇ, ਕਹਿੰਦੇ ਨੇ ਕਿ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮਾਂ ਬੋਲੀ ਦੀ ਸੇਵਾ ਕਰਦੇ। ਸੁਨੀਲ ਕੌਰ ਜੀ ਸਤਿ ਸ੍ਰੀ ਅਕਾਲ ਕੁਵੈਤ ਤੋਂ ਕਹਿੰਦੇ ਜੀ। ਮਿੱਠੀ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਗੁਰਮੀਤ ਜੀ ਬਹੁਤ ਸ਼ੁਕਰੀਆ, ਕੁਵੈਤ ਚ ਬੈਠੇ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ, ਥੈਂਕ ਯੂ ਸੋ ਮਚ ਜੀ। ਔਰ ਮੈਂ ਦੇਖ ਰਹੀ ਸੀ ਸਤਪਾਲ ਗਿਰੀ ਗੋਸਵਾਮੀ ਜੀ ਦਾ ਸੁਨੇਹਾ ਵੀ ਸਾਡੇ ਕੋਲ ਆਇਆ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਬਾਤ ਪਾਉਣੀ ਹੈ ਜੀ ਜ਼ਿੰਦਗੀ ਦੀ, ਔਰ ਜ਼ਿੰਦਗੀ ਦੀਆਂ ਬਾਤਾਂ ਹੀ ਤੁਸੀਂ ਸਾਰਿਆਂ ਨੇ ਆ ਕੇ ਪਾਈਆਂ, ਜਿੰਨੀਆਂ ਵੀ ਕਹਾਣੀਆਂ ਸੁਣਾਈਆਂ, ਗਜ਼ਲ ਸੁਣਾਈ, ਬਹੁਤ ਵਧੀਆ ਲੱਗਿਆ ਸੱਚੀ। ਇਹਨਾਂ ਸਾਰੀਆਂ ਗੱਲਾਂ ਚੋਂ ਨਾ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲਦਾ ਔਰ ਜ਼ਿੰਦਗੀ ਦੇ ਨਾਲ। ਹਰਪਾਲ ਸਿੰਘ ਜੀ ਲਿਖਦੇ ਨੇ, ਕਹਿੰਦੇ ਕਿ ਜਿਹੜੀਆਂ ਉਦਾਸੀਆਂ ਨੇ ਨਾ, ਉਦਾਸੀਆਂ ਵਾਲੇ ਬੂਟੇ ਸਾਡੇ ਸਭ ਦੇ ਵਿਹੜੇ ਨੇ ਜੀ, ਸਭ ਦੇ ਵਿਹੜੇ ਦੇ ਵਿੱਚ ਉੱਗਦੇ ਨੇ। ਮੁਸ਼ਕਲਾਂ ਸਾਡੇ ਸਾਰਿਆਂ ਦੇ ਆਲੇ ਦੁਆਲੇ ਨੇ, ਸਾਡੇ ਸਾਰਿਆਂ ਦੇ ਕੋਲ ਸਭ ਮੁਸ਼ਕਲਾਂ ਦੇ ਕੋਈ ਹੱਲ ਨਹੀਂ ਨੇ। ਕੋਈ ਵੀ ਐਸਾ ਨਹੀਂ ਹੈ जिसने अपनी जिंदगी दी आखरी औख नू भुगत लिया, औखियां घड़ियां ते मुश्किल हालात कदी नहीं मुक जांदे। इस जिंदगी दी साहां वाली डोर नाल बन्ने हुंदे ने, डोर टुटदी आ ते इन्हां दा भी अंत हुंदा। किसे नू पैसे दी मुश्किल है, किसे नू उसदे प्यार दे विछोड़े ने मरन वर्गा करता है, ते किसे नू किसे कोलो जान दा खतरा, किसे नू डर है कि उसदे अपने उसदे बिना किद्दां जिउणगे। असी सारे इक्को वर्गे आ, पर फिर भी साडे सारियां कोल अपनियां मुश्किलां दे नाल लड़न वाले वखरे वखरे राह ने। कोई लिख लैंदा है, कोई गा लैंदा है, कोई रो लैंदा है, कोई नशा कर लैंदा है, कोई सफर च निकल जांदा है, कोई किताबां च गुआ जांदा है, कोई पागल हो जांदा है, कोई बीमार हो जांदा है, कोई ढीठ बन जांदा है, ते मुश्किलां नूं बोलदा है कि ठीक है तुसी भी ढीठ हो ना, मैं भी ढीठ हां, आओ मैं भी इत्थे ही हां, मत्था लावांगा तुहाडे नाल, जे तुसी नहीं हारदी हां तां हारदा मैं भी नहीं। कोई कमजोर हो जांदा है, ओह खुद नूं खत्म करन वाला राह चुन लैंदा है, पर मुश्किलां नूं कोई तरस थोड़ी ना आ जाणा है ਇਦਾਂ ਸੋਚਣ ਵਾਲੇ ਦੇ ਉੱਪਰ, ਉਹ ਤਾਂ ਸਗੋਂ ਹੋਰ ਤਕੜੀਆਂ ਹੁੰਦੀਆਂ ਜਾਂਦੀਆਂ ਨੇ ਤੁਹਾਡੇ ਉੱਪਰ ਹਾਵੀ ਹੋਣ ਲਈ। ਜੇ ਤੁਹਾਡੇ ਕੋਲ ਮੁਸ਼ਕਲਾਂ ਨਾਲ ਲੜਨ ਦੀ ਹਿੰਮਤ ਮੁੱਕ ਗਈ ਹੈ ਤਾਂ ਇੱਕ ਕੰਮ ਕਰੋ, ਬੇਸ਼ਰਮ ਤੇ ਬੇਪਰਵਾਹ ਹੋ ਕੇ ਆਪਣੀਆਂ ਮੁਸ਼ਕਲਾਂ ਸਭ ਨੂੰ ਸੁਣਾ ਦੋ। ਮਰਨ ਨਾਲੋਂ ਤਾਂ ਸੌਖਾ ਹੀ ਹੈ ਨਾ ਇਹ, ਸਾਰੇ ਹੀ ਲੋਕ ਏਦਾਂ ਦੇ ਨਹੀਂ ਹੁੰਦੇ ਕਿ ਸਭ ਸੁਣ ਕੇ ਵੀ ਅਨਸੁਣਾ ਕਰ ਦੇਣਗੇ। ਜੇ ਇਹਨਾਂ ਚੋਂ ਇੱਕ ਵੀ ਤੁਹਾਡੇ ਨਾਲ ਖੜਾ ਹੋ ਜਾਏਗਾ ਤਾਂ ਤੁਸੀਂ ਦੋ ਜਣੇ ਹੋ ਜਾਓਗੇ। ਇਕੱਲੇ ਬੰਦੇ ਲਈ ਇੱਕ ਨਿੱਕਾ ਸਾਥ ਵੀ ਹਜ਼ਾਰਾਂ ਵਰਗਾ ਹੁੰਦਾ ਹੈ। ਉਦਾਸ ਰਹੋ, ਕਮਜ਼ੋਰ ਰਹੋ, ਕੋਈ ਨਾ, ਪਰ ਰੱਬ ਕਰਕੇ ਚੁੱਪ ਨਾ ਰਹੋ। ਕਿਸੇ ਅੱਗੇ ਬੋਲੋ, ਕਿਸੇ ਦੇ ਨਾਲ ਗੱਲ ਕਰਿਆ ਕਰੋ, ਕਿਸੇ ਅੱਗੇ ਰੋ ਲੈਣਾ ਖਰਾਬ ਨਹੀਂ ਹੁੰਦਾ, ਕਿਸੇ ਨੂੰ ਆਪਣਾ ਦੁੱਖ ਦੱਸ ਦੇਣਾ ਕੋਈ ਗੁਨਾਹ ਨਹੀਂ ਹੁੰਦਾ। ਮਰਨਾ ਕੋਈ ਹੱਲ ਨਹੀਂ ਹੈ, ਪਰ ਜਿਉਂਦੇ ਰਹੋਗੇ ਤਾਂ ਅੱਜ ਸਹੀ, ਅੱਜ ਵੀ ਨਾ ਸਹੀ, ਕੱਲ ਨੂੰ ਕੋਈ ਤਾਂ ਹੱਲ ਮਿਲੇਗਾ। ਜ਼ਿੰਦਗੀ ਇੱਕੋ ਵਾਰ ਮਿਲੀ ਹੈ, ਇਸ ਦੇ ਨਾਲ ਪਿਆਰ ਕਰੋ, ਇਸ ਲਈ ਇਸ ਨੂੰ ਪਿਆਰ ਕਰੋ, ਕਿਉਂਕਿ ਇਹ ਸਿਰਫ ਤੁਹਾਡੀ ਇਕੱਲਿਆਂ ਦੀ ਨਹੀਂ ਹੈ, ਤੁਹਾਡੇ ਨਾਲ ਪਿਆਰ ਕਰਨ ਵਾਲਿਆਂ ਦੀ ਵੀ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ, ਤੁਹਾਡੀ ਜ਼ਿੰਦਗੀ ਚ ਹਿੱਸਾ ਹੈ। ਲਿਖਣਾ ਨਹੀਂ ਆਉਂਦਾ ਤਾਂ ਨਾ ਲਿਖੋ, ਕੁਛ ਵੀ ਨਹੀਂ ਕਰਨਾ ਆਉਂਦਾ ਤਾਂ ਕੋਈ ਨਾ, ਕੁਛ ਵੀ ਨਾ ਕਰੋ, ਪਰ ਮਰੋ ਨਾ। ਜਿਉਂਦੇ ਰਹੋਗੇ ਤਾਂ ਜਿਉਣਾ ਵੀ ਆ ਜਾਏਗਾ, ਮੁਸ਼ਕਲਾਂ ਦੇ ਨਾਲ ਰਹਿ ਕੇ ਵੀ ਜਿਉਣਾ ਆ ਜਾਂਦਾ ਹੈ, ਤੇ ਜੇ ਜਿਉਣ ਦੀ ਚਾਹ ਹੋ ਜਾਵੇ, ਮੌਤ ਕਹਿੰਦੇ ਉਦੋਂ ਵੀ ਆ ਜਾਏਗੀ ਜਦੋਂ ਤੁਸੀਂ ਇਸ ਨੂੰ ਨਹੀਂ ਬੁਲਾਓਗੇ, ਪਰ ਜ਼ਿੰਦਗੀ ਨੂੰ ਆਵਾਜ਼ ਮਾਰਨੀ ਪੈਂਦੀ ਹੈ, ਇਸ ਨੂੰ ਰੋਜ਼ ਬੋਲਣਾ ਪੈਂਦਾ, ਮੈਨੂੰ ਤੇਰੇ ਨਾਲ ਪਿਆਰ ਹੈ। ਜ਼ਿੰਦਗੀ ਵੀ ਪਲਟ ਕੇ ਜਵਾਬ ਜ਼ਰੂਰ ਦੇਗੀ, ਇਹ ਕਿੰਨੀ ਵੀ ਖਰਾਬ ਕਿਉਂ ਨਾ ਹੋਵੇ, ਤੁਹਾਡੀ ਮਰਜ਼ੀ ਦੇ ਬਿਨਾਂ ਤੁਹਾਨੂੰ ਜਲਦੀ ਨਹੀਂ ਛੱਡੇਗੀ। ਆਪਣੇ ਆਪ ਨਾਲ ਮੋਹ ਨਾ ਮੁਕਾਓ, ਜਿਉਂਦੇ ਰਹੋ। ਹੋਰ ਕੁਝ ਨਹੀਂ ਕਰ ਸਕਦੇ ਤਾਂ ਸੋ ਜਾਓ, ਅੱਖਾਂ ਨੂੰ ਬੰਦ ਕਰੋ, ਸੋ ਜਾਓ। ਜ਼ਿੰਦਗੀ ਸੁਪਨਿਆਂ 'ਚ ਵੀ ਆਇਆ ਕਰਦੀ ਹੈ, ਇਹ ਸਾਨੂੰ ਸੁੱਤੇ ਹੋਇਆਂ ਨੂੰ ਪਿਆਰ ਕਰਕੇ ਜਾਂਦੀ ਹੈ, ਸਾਡੇ ਵਾਲਾਂ 'ਚ ਹੱਥ ਫੇਰਦੀ ਹੈ। ਸਵੇਰ ਦਾ ਸੂਰਜ ਜ਼ਿੰਦਗੀ ਹੁੰਦਾ ਹੈ, ਜੋ ਸਾਡੀਆਂ ਅੱਖਾਂ 'ਚ ਜੀਵਨ ਨਾਲ ਪਿਆਰ ਕਰਨ ਲਈ ਢੇਰ ਸਾਰੀ ਰੋਸ਼ਨੀ ਭਰ ਦਿੰਦਾ ਹੈ।
ਕਾਰ ਕਰ ਭਲੇ ਹਾਰੀ ਕੁਦਰਤ ਬੱਸਿਆ, ਤੂੰ ਕੁਦਰਤ ਦੇ ਨਾਲ ਪਿਆਰ ਕਰ।
ਜੀ ਇਸੇ ਗੀਤ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਰੰਗਲੀ ਬੋਲੀ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਆਸ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਜ਼ਰੂਰ ਚੰਗਾ ਲੱਗਿਆ ਹੋਏਗਾ। ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਉਸਦੇ ਲਈ ਮਾਫੀ ਚਾਹਵਾਂਗੇ। ਜੀ ਇਸ ਪ੍ਰੋਗਰਾਮ ਸੰਬੰਧੀ ਕੋਈ ਫੀਡਬੈਕ, ਕੋਈ ਜਾਣਕਾਰੀ ਜਾਂ ਫਿਰ ਪ੍ਰੋਗਰਾਮ ਨੂੰ ਤੁਸੀਂ ਸਪਾਂਸਰ ਕਰਨਾ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ ਸਰਦਾਰ ਦਰਸ਼ਨ ਸਿੰਘ ਬਸਰਾਓ ਜੀ ਦੇ ਨਾਲ 8155597599 ਤੇ ਗੱਲਬਾਤ ਹੋ ਸਕਦੀ ਹੈ, 8155597599 ਤੇ। ਤੇ ਹੁਣ ਮੈਨੂੰ ਸੰਦੀਪ ਕੌਰ ਨੂੰ ਦਿਓ ਆਗਿਆ, ਕੱਲ ਫੇਰ ਹਾਜ਼ਰ ਹੋਵਾਂਗੇ ਪੰਜਾਬੀ ਵਿਰਸੇ ਦੇ ਭੁੱਲੇ ਵਿਸਰੇ ਸ਼ਬਦਾਂ ਵਾਲੀ ਖੇਡ ਲੈ ਕੇ। ਤਦ ਤੱਕ ਲਈ ਆਪਣਾ ਤੇ ਆਪਣਿਆਂ ਦਾ ਬਹੁਤ ਸਾਰਾ ਖਿਆਲ ਰੱਖਿਓ ਔਰ ਜ਼ਿੰਦਗੀ ਨੂੰ ਪਿਆਰ ਕਰਦੇ
ਰਹੋ। ਜੋ ਕਣ ਕਣ ਦੇ ਵਿੱਚ ਵਸਦਾ ਏ, ਤੂੰ ਸਭ ਚੋਂ ਉਸਦਾ ਦੀਦਾਰ ਕਰ।